ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹਿਮਾਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵਿਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸਤੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਾਗਿਓ ਬੈਰ ਖਾਲਸੇ ਕੇਰਾ ਹਿੰਦੂ ਤੁਰਕਨ ਸੰਗ ਬਖੇਰਾ ਸਹਿ ਨਹਿ ਸਕਹਿ ਮੂੜ ਅਗਿਆਨੀ ਬਦੀ ਸਪਰਦਾ ਅਧਿਕ ਮਹਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਆਪ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਪਣੀ ਆਤਮਾ ਦੇ ਭਲੇ ਵਾਸਤੇ ਗੁਰਬਾਣੀ ਨਾਲ ਜੁੜੇ ਹੋ, ਭਾਗਾਂ ਵਾਲੇ ਹੋ। ਅੱਜ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੂਸਰੇ ਪਾਤਸ਼ਾਹ ਜੀ ਜਿਨ੍ਹਾਂ ਦੇ ਬਾਬਤ ਭੱਟਾਂ ਦੇ ਸਵਈਆਂ ਵਿੱਚ ਇਹ ਬਚਨ ਆਏ ਹਨ, ਤੈਂ ਤਾਂ ਹਦਰਥ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਕਿ ਹੇ ਗੁਰੂ ਅੰਗਦ ਦੇਵ ਜੀ ਤੁਸੀਂ ਵੱਡੇ ਹਜ਼ਰਤ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਤੋਂ ਮਾਣ ਪ੍ਰਾਪਤ ਕੀਤਾ ਹੈ। ਇੰਨਾ ਰੁਤਬਾ ਕਿਸੇ ਸਿੱਖ ਨੂੰ ਪ੍ਰਾਪਤ ਨਹੀਂ ਹੋਇਆ ਜਿੱਡਾ ਰੁਤਬਾ ਭਾਈ ਲਹਿਣੇ ਨੂੰ ਪ੍ਰਾਪਤ ਹੋਇਆ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਸੀ। ਗੁਰੂ ਸਾਹਿਬ ਨੇ ਆਖਿਆ ਸੀ, ਤੂੰ ਲਹਿਣਾ ਅਸੀਂ ਦੇਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਭਾਈ ਲਹਿਣਾ ਜੀ ਲਗਭਗ 7-8 ਸਾਲ ਬੜੀ ਕਰੜੀ ਸੇਵਾ, ਗੁਰਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਕਹਿਣੀ ਸੌਖੀ ਹੈ ਪਰ ਸੇਵਾ ਕਰਨੀ ਬੜੀ ਔਖੀ ਹੈ। ਕਰੜੀ ਸੇਵਾ ਸੀ, ਔਖੀ ਸੇਵਾ ਸੀ, ਬਿਖੜੀ ਸੇਵਾ ਸੀ, ਹਰ ਇੱਕ ਦੇ ਬਸ ਦੀ ਗੱਲ ਨਹੀਂ, ਅਸੀਂ ਸੋਚ ਵੀ ਨਹੀਂ ਸਕਦੇ ਉਸ ਸੇਵਾ ਬਾਰੇ ਜਿਹੜੀ ਸੇਵਾ ਸਤਿਗੁਰੂ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੇ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕੀਤੀ ਹੈ। ਔਰ ਸੇਵਾ ਦੇ ਬਦਲੇ 'ਚ ਕੁਛ ਮੰਗ ਨਹੀਂ ਰੱਖੀ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਭਾਵਨਾ ਨਾਲ ਜਿਹੜੀ ਸੇਵਾ ਕੀਤੀ ਉਹ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ ਸੇਵਾ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਭਾ ਗਈ। ਔਰ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨੂੰ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਗੱਦੀ ਤੇ ਤਖਤ ਨਸ਼ੀਨ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਸੰਗਤਾਂ ਨੂੰ ਇਕੱਤਰ ਕਰਕੇ ਇਹ ਬਚਨ ਕਹੇ ਕਿ ਅੱਜ ਤੋਂ ਬਾਅਦ ਗੁਰੂ ਅੰਗਦ ਦੇਵ ਤੁਹਾਡੇ ਗੁਰੂ ਹੋਣਗੇ, ਮੇਰੇ ਵਿੱਚ ਤੇ ਗੁਰੂ ਅੰਗਦ 'ਚ ਕੋਈ ਫਰਕ ਨਹੀਂ ਜਾਣਨਾ। ਜੈਸੀ ਭਾਵਨਾ ਤੁਸੀਂ ਸਾਡੇ ਸਰੀਰ ਉੱਤੇ, ਸਾਡੇ ਸਰੂਪ ਉੱਤੇ, ਸਾਡੇ ਵਜੂਦ ਉੱਤੇ ਰੱਖਦੇ ਹੋ, ਵੈਸੀ ਭਾਵਨਾ ਤੁਸੀਂ ਸ੍ਰੀ ਗੁਰੂ ਅੰਗਦ ਦੇਵ ਜੀ 'ਤੇ ਰੱਖਣੀ ਹੈ। ਜੋਤ ਉਹਾ ਜੁਗਤ ਸਾਏ, ਜੋਤ ਵੀ ਉਹ ਹੈ ਅਤੇ ਜੁਗਤੀ ਵੀ ਉਹ ਹੈ, ਸਹਿ ਕਾਇਆ ਫੇਰ ਪਲਟੀ ਹੈ, ਸਿਰਫ ਕਾਇਆ ਸਰੀਰ ਹੀ ਪਲਟਿਆ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਸ ਗੱਲ ਨੂੰ ਇਉਂ ਲਿਖਦੇ ਨੇ, ਜਿਉਂ ਅਧਿਪਤ ਇੱਕ ਪੋਸ਼ਿਸ਼ ਤਜਕੈ। ਅਧਿਪਤ ਕਹਿੰਦੇ ਨੇ ਰਾਜੇ ਨੂੰ, ਜਿਵੇਂ ਇੱਕ ਰਾਜਾ ਇੱਕ ਕੱਪੜਾ ਬਦਲ ਕੇ ਦੂਸਰੇ ਰੰਗ ਦੇ ਕੱਪੜੇ ਪਾ ਲੈਂਦਾ, ਜਿਉਂ ਅਧਿਪਤ ਇੱਕ ਪੋਸ਼ਿਸ਼ ਤਜਕੈ, ਬੈਸ ਹੈ ਸਭਾ ਦੁਤੀ ਤਨ ਸਜਕੈ। ਮੰਨ ਲਓ ਅੱਜ ਰਾਜੇ ਨੇ ਹਰੇ ਰੰਗ ਦੇ ਕੱਪੜੇ ਪਾਏ ਨੇ, ਕੱਲ੍ਹ ਨੂੰ ਉਹ ਰਾਜਾ ਲਾਲ ਰੰਗ ਦੇ ਕੱਪੜੇ ਪਾ ਕੇ ਆ ਜਾਵੇ ਜਾਂ ਨੀਲੇ ਰੰਗ ਦੇ ਕੱਪੜੇ ਪਾ ਕੇ ਆ ਜਾਵੇ, ਉਸ ਤੋਂ ਅਗਲੇ ਦਿਨ ਰਾਜਾ ਪੀਲੇ ਕੱਪੜੇ ਪਾ ਲਵੇ, ਉਸ ਤੋਂ ਅਗਲੇ ਦਿਨ ਰਾਜਾ ਹਰੇ ਫਿਰ ਕੱਪੜੇ ਪਾ ਲਵੇ। ਦੱਸੋ ਰਾਜਾ ਬਦਲਿਆ ਕਿ ਕੱਪੜੇ ਬਦਲੇ? ਰਾਜਾ ਤਾਂ ਨਹੀਂ ਬਦਲਿਆ, ਰਾਜਾ ਤਾਂ ਉਹੀ ਹੈ, ਕੱਪੜੇ ਹੀ ਬਦਲੇ ਹਨ, ਚੋਲਾ ਹੀ ਬਦਲਿਆ। ਜਿਉਂ ਅਧਿਪਤ ਇੱਕ ਪੋਸ਼ਿਸ਼ ਤਜਕੈ, ਇੱਕ ਪੁਸ਼ਾਕਾ ਤਜ ਕੇ ਤਿਆਗ ਕੇ, ਵੈਸੇ ਸਭਾ ਦੁਤੀ ਤਨ ਸਜ ਕੇ ਦੂਸਰਾ ਪੁਸ਼ਾਕਾ ਪਹਿਨ ਲਵੇ, ਤਿਉਂ ਖੰਡੂਰ ਮੈਂ ਆਨ ਬਿਰਾਜੇ। ਇਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਦਾ ਰੂਪ ਧਾਰਨ ਕਰਕੇ ਖੰਡੂਰ ਵਿੱਚ ਆਪ ਬਿਰਾਜੇ। ਜਿਨ ਸਿਮਰਨ ਕਲ ਕਲਮਲ ਭਾਜੇ, ਐਸੇ ਗੁਰੂ ਨਾਨਕ ਜੀ ਜਿਨ੍ਹਾਂ ਦੇ ਨਾਂ ਲੈਣ ਨਾਲ ਹੀ ਪਾਪਾਂ ਦਾ ਨਾਸ ਹੋ ਜਾਂਦਾ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਸਾਹਿਬ ਨੇ ਬਚਨ ਕੀਤੇ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਮੇਰਾ ਤੇ ਇਹਨਾਂ ਦਾ ਭੇਦ ਨਹੀਂ ਜਾਣਨਾ, ਇੱਕੋ ਹੀ ਰੂਪ ਕਰਕੇ ਜਾਣਨਾ ਹੈ, ਕੋਈ ਫਰਕ ਨਹੀਂ ਸਮਝਣਾ। ਉਸ ਵੇਲੇ ਮਾਤਾ ਸੁਲੱਖਣੀ ਜੀ ਨੇ ਸਵਾਲ ਕੀਤਾ ਸੀ, ਕਿਉਂਕਿ ਉਹਨਾਂ ਨੂੰ ਆਪਣੇ ਪੁੱਤਰਾਂ ਦੇ ਹੱਕ ਦਾ ਫਿਕਰ ਹੋਇਆ। ਕਹਿਣ ਲੱਗੇ, ਸਤਿਗੁਰੂ ਜੀ, ਆਪ ਜੀ ਸਾਰਾ ਕੁਝ ਸੇਵਕ ਨੂੰ ਦੇਣ ਲੱਗੇ ਹੋ, ਆਪਣੇ ਪੁੱਤਰਾਂ ਵੱਲ ਵੀ ਨਿਗਾਹ ਕਰਦੇ? ਇਹ ਵੀ ਤਾਂ ਬੜੇ ਸਿਆਣੇ ਹਨ, ਬੰਦਗੀ ਵਾਲੇ ਹਨ, ਜਪੀ ਤਪੀ ਹਨ। ਬਾਬਾ ਸ੍ਰੀ ਚੰਦ ਜੀ, ਬਾਬਾ ਲਕਸ਼ਮੀ ਚੰਦ ਜੀ, ਇਹਨਾਂ ਨੂੰ ਗੱਦੀ ਦੇਣੀ ਸੀ, ਤੁਸੀਂ ਸੇਵਕ ਨੂੰ ਗੱਦੀ ਦੇ ਰਹੇ ਹੋ। ਪਿਤਾ ਦੀ ਹਰ ਚੀਜ਼ ਦਾ ਮਾਲਕ ਪੁੱਤਰ ਹੁੰਦਾ ਹੈ, ਤੁਸੀਂ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਗੁਰਿਆਈ ਦੇ ਰਹੇ ਹੋ, ਇਹਦਾ ਕੀ ਕਾਰਨ ਹੈ? ਐਸਾ ਨਾ ਕਰੋ, ਮੇਰੇ ਪੁੱਤਰਾਂ ਦਾ ਵੀ ਖਿਆਲ ਕਰੋ। ਕਹਿੰਦੇ ਮਾਤਾ ਸੁਲੱਖਣੀ ਜੀ ਦੀ ਗੱਲ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਅੰਤਿਮ ਪ੍ਰੀਖਿਆ ਗੁਰੂ ਨਾਨਕ ਸਾਹਿਬ ਨੇ ਲਈ ਸੀ, ਉਹ ਵੀ ਦੂਜਿਆਂ ਨੂੰ ਦਿਖਾਉਣ ਵਾਸਤੇ। ਵੈਸੇ ਤਾਂ ਉਹ ਪ੍ਰੀਖਿਆ 'ਚ ਪੂਰੇ ਹੋ ਚੁੱਕੇ ਸਨ, ਸਾਰੇ ਇਮਤਿਹਾਨ ਉਹਨਾਂ ਨੇ ਪਾਸ ਕਰ ਲਏ ਸਨ, ਪਰ ਮਾਤਾ ਸੁਲੱਖਣੀ, ਬਾਬਾ ਸ੍ਰੀ ਚੰਦ, ਬਾਬਾ ਲਕਸ਼ਮੀ ਚੰਦ ਅਤੇ ਬਾਕੀ ਸੰਗਤ ਦੇ ਮਨ ਵਿੱਚ ਕੋਈ ਸ਼ੰਕਾ ਨਾ ਰਹਿ ਜਾਵੇ, ਉਹ ਸ਼ੰਕਾ ਮੇਟਣ ਲਈ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਲਕਸ਼ਮੀ ਜੀ ਤੁਹਾਨੂੰ ਹੁਣੇ ਹੀ ਅਸੀਂ, ਸੁਲੱਖਣੀ ਜੀ ਤੁਹਾਨੂੰ ਅਸੀਂ ਹੁਣੇ ਹੀ ਦਰਸਾ ਦਿੰਦੇ ਹਾਂ। ਅਤੇ ਸਾਧ ਸੰਗਤ ਜੀ, ਉਸ ਵੇਲੇ ਇੱਕ ਸਿੱਖ ਨੇ ਇੱਕ ਪੈਸਾ, ਇੱਕ ਟਕਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਸੀ, ਤੇ ਗੁਰੂ ਨਾਨਕ ਸਾਹਿਬ ਉਹ ਟਕਾ ਚੁੱਕ ਕੇ ਆਪਣੀ ਮੁੱਠੀ 'ਚ ਬੰਦ ਕਰ ਲਿਆ ਤੇ ਸਾਰਿਆਂ ਦੇ ਸਾਹਮਣੇ ਟਕਾ ਚੁੱਕ ਕੇ ਮੁੱਠੀ ਬੰਦ ਕੀਤੀ ਤੇ ਬਾਬਾ ਸ੍ਰੀ ਚੰਦ ਜੀ ਨੂੰ ਕਹਿਣ ਲੱਗੇ, ਪੁੱਤਰ ਸ੍ਰੀ ਚੰਦ ਦੱਸੋ ਮੇਰੀ ਮੁੱਠੀ 'ਚ ਕਿਆ ਹੈ। ਬਾਬਾ ਸ੍ਰੀ ਚੰਦ ਕਹਿਣ ਲੱਗੇ, ਮਹਾਰਾਜ ਇਹ ਕਿਹੜੀ ਲੁੱਕਣ ਮਿੱਟੀ ਹੈ, ਤੁਹਾਡੇ ਹੱਥ ਵਿੱਚ ਇੱਕ ਟਕਾ ਹੀ ਹੈ, ਹੋਰ ਕੀ ਹੈ। ਲਖਮੀ ਚੰਦ ਨੂੰ ਪੁੱਛਿਆ, ਦੱਸ ਪੁੱਤਰ ਮੇਰੀ ਮੁੱਠੀ ਵਿੱਚ ਕੀ ਹੈ। ਉਹ ਕਹਿੰਦਾ, ਮਹਾਰਾਜ ਸਾਰਿਆਂ ਦੇ ਸਾਹਮਣੇ ਤੁਸੀਂ ਟਕਾ ਹੀ ਮੁੱਠੀ 'ਚ ਬੰਨਿਆ, ਹੋਰ ਕੀ ਹੈ, ਟਕਾ ਹੀ ਹੈ। ਫਿਰ ਭਾਈ ਲਹਿਣੇ ਨੂੰ ਪੁੱਛਿਆ, ਦੱਸ ਲੈਣਿਆ ਮੇਰੀ ਮੁੱਠੀ 'ਚ ਕੀ ਹੈ। ਗਲ ਪੱਲਾ ਪਾ ਕੇ, ਸਿਰ ਝੁਕਾ ਕੇ, ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਵਾਜ ਜੀ, ਸੱਚੇ ਪਾਤਸ਼ਾਹ ਜੀ, ਤੁਹਾਡੀ ਮੁੱਠੀ ਦਾ ਕੋਈ ਅੰਤ ਪਾ ਹੀ ਨਹੀਂ ਸਕਦਾ। ਤੁਹਾਡੀ ਮੁੱਠੀ ਵਿੱਚ ਕੁੱਲ ਸੰਸਾਰ ਦੀਆਂ ਚਾਬੀਆਂ ਹਨ, ਕੁੱਲ ਬ੍ਰਹਿਮੰਡ ਦੀਆਂ ਤਾਕਤਾਂ ਹਨ, ਕੁੱਲ ਧਰਤੀ ਦਾ, ਸਾਰੀ ਸ੍ਰਿਸ਼ਟੀ ਦਾ ਕੰਟਰੋਲ ਤੁਹਾਡੀ ਮੁੱਠੀ ਵਿੱਚ ਹੈ, ਖੰਡਾਂ ਬ੍ਰਹਿਮੰਡਾਂ ਦੀ ਤਾਕਤ ਤੁਹਾਡੀ ਮੁੱਠੀ ਵਿੱਚ ਹੈ, ਸਭ ਕੁਛ ਤੁਹਾਡੀ ਮੁੱਠੀ ਵਿੱਚ ਹੈ। ਸਭ ਨਿਧਾਨ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਮਹਾਰਾਜ ਤੁਹਾਡੀ ਤਲੀ ਦੇ ਉੱਤੇ ਤਾਂ ਸਭ ਨਿਧਾਨ ਅਤੇ ਸਭ ਸਿੱਧੀਆਂ ਅਤੇ ਰਿੱਧੀਆਂ ਵਸਦੀਆਂ ਹਨ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਦੇਖ ਲਓ ਸੁਲੱਖਣੀ ਜੀ, ਸਾਨੂੰ ਪੁੱਤਰਾਂ ਨੇ ਕਿਹੜੀ ਨਿਗ੍ਹਾ ਨਾਲ ਦੇਖਿਆ ਹੈ ਅਤੇ ਸੇਵਕ ਨੇ ਕਿਹੜੀ ਨਿਗ੍ਹਾ ਨਾਲ ਦੇਖਿਆ ਹੈ। ਗੁਰੂ ਨੂੰ ਜਿਹੜੀ ਭਾਵਨਾ ਨਾਲ ਕੋਈ ਦੇਖੇਗਾ ਉਹ ਜਿਹਾ ਹੀ ਬਣ ਜਾਂਦਾ ਹੈ। ਇੱਕ ਵਾਰੀ ਭਾਈ ਬਾਲੇ ਨੇ, ਜਦੋਂ ਗੁਰੂ ਅੰਗਦ ਦੇਵ ਜੀ ਕੋਲ ਭਾਈ ਬਾਲਾ ਜੀ ਆਏ ਨਾ ਖੰਡੂਰ ਸਾਹਿਬ, ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲਾ ਜੀ ਨੇ ਉਚਾਰਨ ਕੀਤੀ, ਭਾਈ ਪੈੜਾ ਜੀ ਨੇ ਲਿਖੀ, ਸਿੱਖ ਧਰਮ ਦਾ ਸਭ ਤੋਂ ਪਹਿਲਾ ਗ੍ਰੰਥ ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਜਿਹੜੀ ਭਾਈ ਬਾਲਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਬੋਲਿਆ, ਪੈੜੇ ਮੋਖੇ ਨੇ ਲਿਖਿਆ। ਭਾਈ ਬਾਲੇ ਨੇ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ, ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਭਾਈ ਬਾਲੇ ਨੂੰ ਸਵਾਲ ਕੀਤਾ ਸੀ, ਭਾਈ ਬਾਲਾ ਜੀ ਤੁਸੀਂ ਸਾਰੀ ਉਮਰ ਸਤਿਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਹੋ, ਦੁਨੀਆ ਸਾਰੀ ਦੇ ਵਿੱਚ ਵਿਚਰੇ ਹੋ, ਉੱਤਰ ਦੱਖਣ ਪੂਰਬ ਪੱਛਮ, ਤੁਸੀਂ ਦੱਸੋ ਗੁਰੂ ਨਾਨਕ ਦੇਵ ਜੀ ਨੂੰ ਕਿੱਦਾਂ ਮਹਿਸੂਸ ਕੀਤਾ, ਕਿਵੇਂ ਸਮਝਿਆ, ਕੀ ਜਾਣਿਆ। ਅਤੇ ਭਾਈ ਬਾਲੇ ਨੇ ਆਖਿਆ, ਮਹਾਰਾਜ ਮੈਂ ਗੁਰੂ ਨਾਨਕ ਦੇਵ ਜੀ ਨਾਲ ਸਾਰੀ ਉਮਰ ਰਹਿ ਕੇ ਇਹ ਮਹਿਸੂਸ ਕੀਤਾ ਕਿ ਗੁਰੂ ਨਾਨਕ ਇੱਕ ਪੂਰਨ ਬ੍ਰਹਮ ਗਿਆਨੀ, ਪੂਰਨ ਤੱਤ ਬੇਤੇ, ਪੂਰਨ ਸੰਤ ਸਨ। ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਧੰਨ ਭਾਈ ਬਾਲਾ ਜੀ, ਤੁਸੀਂ ਧੰਨ ਹੋ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਕਰਕੇ ਜਾਣਿਆ ਹੈ, ਤਾਂ ਹੀ ਤਾਂ ਤੁਸੀਂ ਵੀ ਪੂਰਨ ਬ੍ਰਹਮ ਗਿਆਨੀ ਬਣ ਗਏ ਹੋ, ਪੂਰਨ ਸੰਤ ਬਣ ਗਏ ਹੋ। ਅੱਗੋਂ ਭਾਈ ਬਾਲੇ ਨੇ ਪੁੱਛਿਆ, ਮਹਾਰਾਜ ਤੁਸੀਂ ਵੀ ਗੁਰੂ ਨਾਨਕ ਸਾਹਿਬ ਦੀ ਬੜੀ ਸੇਵਾ ਕੀਤੀ ਹੈ, ਅਖੀਰਲਾ ਸਮਾਂ ਸਤਿਗੁਰੂ ਜੀ ਦੇ ਨਾਲ ਰਹੇ ਹੋ, ਤੁਸੀਂ ਦੱਸੋ ਗੁਰੂ ਨਾਨਕ ਸਾਹਿਬ ਨੂੰ ਕਿੱਦਾਂ ਦਾ ਮਹਿਸੂਸ ਕੀਤਾ। ਅਤੇ ਗੁਰੂ ਅੰਗਦ ਦੇਵ ਜੀ ਚੁੱਪ ਕਰ ਗਏ। ਫਿਰ ਬਾਲੇ ਨੇ ਆਖਿਆ, ਮਹਾਰਾਜ ਮੈਨੂੰ ਪੁੱਛਿਆ ਸੀ, ਮੈਂ ਦੱਸ ਦਿੱਤਾ, ਤੁਸੀਂ ਵੀ ਕਿਰਪਾ ਕਰੋ, ਆਪਣਾ ਅਨੁਭਵ ਦੱਸੋ। ਅਤੇ ਮਹਾਰਾਜ ਕਹਿਣ ਲੱਗੇ, ਭਾਈ ਬਾਲਾ ਜੀ ਮੇਰੀ ਜ਼ੁਬਾਨ ਬਿਆਨ ਹੀ ਨਹੀਂ ਕਰ ਸਕਦੀ, ਕਿਉਂਕਿ ਗੁਰੂ ਨਾਨਕ ਤਾਂ ਆਪ ਪਰਮੇਸ਼ਰ ਹੈ, ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ, ਅਵਤਾਰ ਲਈਓ ਸੁਭਵੰਸ ਪ੍ਰਧਾਨਾ, ਪਰਮੇਸ਼ਰ ਤੋਂ ਵੱਖਰਾ ਨਹੀਂ ਗੁਰੂ ਨਾਨਕ, ਗੁਰੂ ਨਾਨਕ ਹੀ ਪਰਮੇਸ਼ਰ ਹੈ, ਪਰਮੇਸ਼ਰ ਗੁਰੂ ਨਾਨਕ ਹੈ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਤਾਂ ਭਾਈ ਬਾਲਾ ਜੀ ਕਹਿਣ ਲੱਗੇ, ਧੰਨ ਸਤਿਗੁਰੂ ਅੰਗਦ ਦੇਵ ਜੀ, ਤੁਸੀਂ ਧੰਨੋ ਜਿਨ੍ਹਾਂ ਨੇ ਪਾਰਬ੍ਰਹਮ ਪਰਮੇਸ਼ਰ ਕਰਕੇ ਗੁਰੂ ਨਾਨਕ ਸਾਹਿਬ ਨੂੰ ਪਛਾਣ ਲਿਆ ਹੈ, ਇਸੇ ਕਰਕੇ ਤੁਸੀਂ ਵੀ ਪਾਰਬ੍ਰਹਮ ਪਰਮੇਸ਼ਰ ਹੀ ਬਣ ਗਏ। ਤੁਹਾਡੇ ਵਿੱਚ ਤੇ ਪਰਮੇਸ਼ਰ 'ਚ ਹੁਣ ਕੋਈ ਫਰਕ ਨਹੀਂ ਰਹਿ ਗਿਆ। ਸਾਧ ਸੰਗਤ ਜੀ, ਗੁਰੂ ਨੂੰ ਜੈਸੀ ਦ੍ਰਿਸ਼ਟੀ ਨਾਲ ਕੋਈ ਦੇਖੇਗਾ ਵੈਸਾ ਹੀ ਬਣ ਜਾਏਗਾ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ ਨੇ ਪਿਤਾ ਕਰਕੇ ਜਾਣਿਆ, ਪਰਮੇਸ਼ਰ ਕਰਕੇ ਸਮਝ ਨਹੀਂ ਆਈ ਵੀ ਇਹ ਪਰਮੇਸ਼ਰ ਹੈ। ਪਰ ਭਾਈ ਲਹਿਣੇ ਨੂੰ ਸਮਝ ਆਈ ਕਿ ਗੁਰੂ ਨਾਨਕ ਆਪ ਪਰਮੇਸ਼ਰ ਹੈ, ਅਤੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਹੀ ਭਾਈ ਲਹਿਣਾ ਜੀ ਬਣ ਕੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। 12 ਸਾਲ ਗੁਰਤਾ ਗੱਦੀ 'ਤੇ ਸੁਭਾਏ ਮਾਨ ਰਹੇ, ਹਜ਼ਾਰਾਂ ਲੱਖਾਂ ਸੰਗਤਾਂ ਨੂੰ ਗੁਰੂ ਨਾਨਕ ਦੇ ਮਿਸ਼ਨ ਨਾਲ ਜੋੜਿਆ, ਨਾਮ ਬਾਣੀ ਦਾ ਪ੍ਰਚਾਰ ਕੀਤਾ, ਬੇਅੰਤ ਜੀਵਾਂ ਦਾ ਉਧਾਰ ਕੀਤਾ, ਸਰਬੱਤ ਦਾ ਭਲਾ ਕੀਤਾ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਵੀ ਲਿਖਵਾਈ, ਅਤੇ ਜਿਹੜੇ ਗੁਰਮੁਖੀ ਅੱਖਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਖੰਡ ਤੋਂ ਲਿਆਂਦੇ ਸਨ, ਤੁਰਕੀ ਬਾਣੀ ਦੁਆਰਾ ਆਸਾ ਮਹੱਲਾ ਪਹਿਲਾ ਪੱਟੀ ਲਿਖੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੱਸੈ ਸੋਏ ਸਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਉਹ ਜਿਹੜਾ ਸਾਧ ਸੰਗਤ ਜੀ ਪੱਟੀ ਦਾ ਪਾਠ ਆਸਾ ਮਹੱਲਾ ਪਹਿਲਾ, ਉਹ ਜਿਹੜੀ ਗੁਰੂ ਸਾਹਿਬ ਨੇ ਲਿਖੀ ਹੈ, ਉਹ ਸੱਚਖੰਡ ਤੋਂ ਤੁਰਕੀ ਬਾਣੀ ਆਈ ਹੈ। ਉਹ 'ਚ 35 ਅੱਖਰ ਜਿਹੜੇ ਗੁਰੂ ਸਾਹਿਬ ਜੀ ਨੇ ਦੱਸੇ ਹਨ, ਉਹਨਾਂ ਨੂੰ ਭਾਈ ਪੈੜੇ ਤੋਂ ਸਿੰਘ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਨੇ ਪ੍ਰਚਾਰ ਕਰਵਾਇਆ। ਅੱਖਰ ਇਹ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਕੀਤੇ ਹਨ, ਪਰ ਪ੍ਰਚਾਰ ਗੁਰੂ ਅੰਗਦ ਦੇਵ ਜੀ ਨੇ ਕਰਵਾਇਆ ਹੈ। ਖੰਡੂਰ ਸਾਹਿਬ ਦੇ 'ਚ ਵਿਦਿਆਲਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਖੋਲ੍ਹਿਆ, ਜਿੱਥੇ ਆਪ ਮਹਾਰਾਜ ਗੁਰਮੁਖੀ ਅੱਖਰ ਬੱਚਿਆਂ ਨੂੰ ਸਿਖਾਇਆ ਕਰਦੇ ਸਨ। ਊੜੇ ਤੋਂ ਉਡਾੜੇ ਤੱਕ 35 ਅੱਖਰਾਂ ਦੀ ਵਿੱਦਿਆ ਦੇਣੀ ਅਤੇ ਫਿਰ ਗੁਰਬਾਣੀ ਪੜ੍ਹਾਉਣੀ, ਇਹ ਕਿਰਪਾ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ। ਸੋ ਇਸ ਪਿਆਰ ਨਾਲ ਸਾਧ ਸੰਗਤ ਜੀ, ਆਪਾਂ ਅੱਜ ਸਤਿਗੁਰਾਂ ਦਾ ਜੋਤੀ ਜੋਤ ਸਮਾਣਾ ਮਨਾਇਆ ਹੈ, ਅਤੇ ਆਪਾਂ ਉਹਨਾਂ ਦੇ ਦਿੱਤੇ ਹੋਏ ਅੱਖਰਾਂ ਨੂੰ ਵੀ ਨਾ ਭੁੱਲੀਏ ਅਤੇ ਪੰਜਾਬੀ ਮਾਂ ਬੋਲੀ ਨੂੰ ਵੀ ਨਾ ਭੁੱਲੀਏ, ਕਿਉਂਕਿ ਜਿਹੜੀ ਕੌਮ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦੀ ਹੈ, ਉਹ ਕੌਮ ਦਾ ਇਤਿਹਾਸ, ਉਸ ਕੌਮ ਦਾ ਵਿਰਸਾ ਨਸ਼ਟ ਹੋ ਜਾਇਆ ਕਰਦਾ ਹੈ। ਇੱਥੇ ਆ ਕੇ ਵਿਦੇਸ਼ਾਂ ਵਿੱਚ ਰੋਟੀ ਦੇ ਮਸਲੇ 'ਤੇ ਅਸੀਂ ਆ ਬੈਠੇ ਹਾਂ, ਪਰ ਖਾਲਸਾ ਜੀ ਆਪਣੇ ਕਲਚਰ ਨੂੰ ਭੁੱਲਿਆ ਜੇ ਨਾ। ਪੰਜਾਬੀ ਆਪਣੇ ਘਰਾਂ 'ਚ ਬੋਲਿਆ ਕਰੋ, ਅਤੇ ਜਿਹੜੇ ਨੌਜਵਾਨ ਬੱਚੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਆਪਣੇ ਜਦੋਂ ਗੁਰਦੁਆਰੇ ਹੁੰਦੇ ਹੋ ਤਾਂ ਪੰਜਾਬੀ 'ਚ ਗੱਲ ਕਰਿਆ ਕਰੋ, ਜਦੋਂ ਦੂਸਰੇ ਨਾਲ ਗੱਲ ਕਰਨੀ ਹੈ ਬੇਸ਼ੱਕ ਤੁਸੀਂ ਅੰਗਰੇਜ਼ੀ 'ਚ ਕਰ ਲਓ, ਪਰ ਜਦੋਂ ਆਪਸ 'ਚ ਗੱਲ ਕਰਦੇ ਹੋ ਪੰਜਾਬੀ 'ਚ ਕਰਿਆ ਕਰੋ। ਇਹ ਗੁਰੂ ਅੰਗਦ ਦੇਵ ਜੀ ਦੀ ਦਾਤ ਹੈ, ਇਹ ਗੁਰੂ ਅੰਗਦ ਦੇਵ ਜੀ ਦੀ ਤੁਹਾਡੇ 'ਤੇ ਬਖਸ਼ਿਸ਼ ਹੈ। ਗੁਰੂ ਦੀ ਬੋਲੀ ਨਾ ਭੁੱਲੋ, ਜਦੋਂ ਅਸੀਂ ਗੁਰੂ ਦੀ ਬੋਲੀ ਭੁੱਲ ਜਾਵਾਂਗੇ ਤਾਂ ਸਾਧ ਸੰਗਤ ਜੀ ਇਤਿਹਾਸ ਸਾਨੂੰ ਭੁੱਲ ਜਾਏਗਾ। ਜਿਹੜੀ ਮਹਾਰਾਜ ਨੇ ਗੱਲ ਕਹੀ ਹੈ, ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ। ਭਾਖਿਆ ਕੀ ਹੁੰਦੀ ਹੈ? ਬੋਲੀ। ਮਹਾਰਾਜ ਨੇ ਉਸ ਵੇਲੇ ਜਦੋਂ ਸਾਡੇ ਦੇਸ਼ ਵਿੱਚ ਫਾਰਸੀ ਆਈ ਸੀ ਅਤੇ ਲੋਕ ਪੰਜਾਬੀ ਹਿੰਦੀ ਛੱਡ ਕੇ ਫਾਰਸੀ ਬੋਲਣ ਲੱਗ ਪਏ ਸਨ, ਅਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਖੱਤਰੀਆਂ ਨੇ ਧਰਮ ਛੱਡ ਦਿੱਤਾ ਹੈ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਈ, ਇਹਨਾਂ ਨੇ ਮਲੇਸ਼ਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਹੈ। ਖਾਲਸਾ ਜੀ, ਜੇ ਅੱਜ ਅਸੀਂ ਗੁਰੂ ਸਾਹਿਬ ਦੀ ਬੋਲੀ ਛੱਡ ਦੇਵਾਂਗੇ, ਦੇਖੋ ਅੰਗਰੇਜ਼ ਹਿੰਦੁਸਤਾਨ ਵਿੱਚ ਗਏ, ਸਾਨੂੰ ਅੰਗਰੇਜ਼ੀ ਪੜ੍ਹਨੇ ਲਾ ਦਿੱਤਾ, ਅਤੇ ਅਸੀਂ ਸਾਡੇ ਪੰਜਾਬੀਆਂ ਦੀ ਕਮਜ਼ੋਰੀ ਹੈ। ਸਾਧ ਸੰਗਤ ਜੀ, ਪੰਜਾਬ ਵਿੱਚ ਬਈਏ ਆਉਂਦੇ ਸਾਨੂੰ ਹਮਕੀ ਤੁਮਕੀ ਬੋਲਣ ਲਾ ਦਿੰਦੇ ਆ, ਆਪ ਨਹੀਂ ਸਾਡੀ ਬੋਲੀ ਬੋਲਦੇ, ਸਾਨੂੰ ਆਪਣੀ ਬੋਲੀ ਲਾ ਦਿੰਦੇ ਆ। ਅਸੀਂ ਪਤਾ ਨਹੀਂ ਭੁੱਲ ਕਿਵੇਂ ਜਾਂਦੇ ਹਾਂ ਫਟਾਫਟ ਵੀ ਆਪਣੀ ਬੋਲੀ। ਇੱਕ ਮਿੰਟ 'ਚ ਦੂਜਾ ਬੰਦਾ ਸਾਡੇ ਸਾਹਮਣੇ ਆਵੇ, ਉਹਦਾ ਪ੍ਰਭਾਵ ਕਬੂਲ ਕੇ ਆਪਣੀ ਬੋਲੀ ਉਸੇ ਵੇਲੇ ਛੱਡ ਦਿੰਦੇ। ਇਹ ਪੰਜਾਬੀਆਂ ਦੀ ਕਮਜ਼ੋਰੀ ਹੈ। ਬਾਕੀ ਦੂਸਰੀਆਂ ਕੌਮਾਂ ਆਪਣੀ ਆਪਣੀ ਬੋਲੀ ਬੋਲਦੀਆਂ ਹਨ ਅਤੇ ਸਾਨੂੰ ਵੀ ਸਿਖਾ ਦਿੰਦੀਆਂ ਹਨ, ਪਰ ਅਸੀਂ ਆਪਣੇ ਘਰਾਂ ਵਿੱਚ ਵੀ ਗਵਾ ਬੈਠੇ। ਇਹ ਗੁਰੂ ਅੰਗਦ ਦੇਵ ਜੀ ਦਾ ਅੱਜ ਜੋਤੀ ਜੋਤ ਦਾ ਦਿਹਾੜਾ ਹੈ, ਸਤਿਗੁਰਾਂ ਨੂੰ ਯਾਦ ਕਰਿਆ ਜੇ। ਮਾਵਾਂ ਨੂੰ ਬੇਨਤੀ ਹੈ ਕਿ ਬੇਸ਼ੱਕ ਤੁਸੀਂ ਤੁਹਾਡੇ ਬੱਚੇ ਅੰਗਰੇਜ਼ੀ ਤਾਂ ਹੁਣ ਇੱਥੇ ਆਪੇ ਹੀ ਸਿੱਖ ਜਾਣਗੇ। ਇੰਡੀਆ ਵਿੱਚ ਥੋੜ੍ਹੀ ਜਿਹੀ ਚਿੰਤਾ ਹੁੰਦੀ ਹੈ ਵੀ ਜੇ ਸਾਡਾ ਬੱਚਾ ਅੰਗਰੇਜ਼ੀ ਨਾ ਬੋਲ ਸਕਿਆ ਤਾਂ ਉਹ ਸਮਾਜ ਵਿੱਚ ਪਿੱਛੇ ਰਹਿ ਜਾਏਗਾ, ਪਰ ਇੱਥੇ ਕੋਈ ਦਿੱਕਤ ਨਹੀਂ, ਇੱਥੇ ਤੁਹਾਡੇ ਸਕੂਲਾਂ ਵਿੱਚ ਆਪੇ ਹੀ ਅੰਗਰੇਜ਼ੀ ਸਿੱਖ ਜਾਣੀ ਉਹਨਾਂ ਨੇ। ਲੋੜ ਹੈ ਸਿਰਫ ਪੰਜਾਬੀ ਸਿਖਾਉਣ ਦੀ। ਹੁਣ ਮਾਂ ਬੋਲੀ ਘਰ 'ਚ ਬੋਲਿਆ ਕਰੋ, ਬੱਚਿਆਂ ਨੂੰ ਵੀ ਕਿਹਾ ਕਰੋ ਕਿ ਆਪਸ ਵਿੱਚ ਗੱਲ ਪੰਜਾਬੀ 'ਚ ਕਰਿਆ ਕਰਨ, ਨਹੀਂ ਤਾਂ ਆਉਣ ਵਾਲੇ 50 ਕੁ ਸਾਲ ਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਸਮਝ ਆਉਣੀ ਹਟ ਜਾਏਗੀ, ਮੁਸ਼ਕਲ ਹੋ ਜਾਏਗਾ ਗੁਰਬਾਣੀ ਨੂੰ ਸਮਝਣਾ। ਠੀਕ ਹੈ ਵੀ ਅੰਗਰੇਜ਼ੀ 'ਚ ਤਰਜਮੇ ਤਾਂ ਹੋਏ ਨੇ, ਪਰ ਜਿਹੜੇ ਗੁਰਬਾਣੀ ਦੇ ਅਰਥ ਤੁਸੀਂ ਪੰਜਾਬੀ 'ਚ ਸਮਝ ਸਕਦੇ ਹੋ, ਅੰਗਰੇਜ਼ੀ 'ਚ ਨਹੀਂ ਸਮਝ ਸਕਦੇ। ਹੁਣ ਮੰਨ ਲਓ ਚਰਨ ਧੂੜ ਹੈ, ਚਰਨ ਧੂੜ ਸ਼ਬਦ ਦੇ ਅਰਥ ਅੰਗਰੇਜ਼ੀ 'ਚ ਕਿਵੇਂ ਕਰੋਗੇ? ਕੀਤੇ ਤਾਂ ਹੁੰਦੇ ਹੈ ਉਹ ਫੀਟ ਫੁੱਟ ਡਸਟ ਕਰਕੇ। ਹੁਣ ਡਸਟ ਜਿਹੜੀ ਹੈ ਉਹ ਤਾਂ ਧੂੜ ਨੂੰ ਕਹਿੰਦੇ, ਉੱਡਦੀ ਜਿਹੜੀ ਮਿੱਟੀ ਘੱਟਾ, ਇੱਥੇ ਚਰਨ ਧੂੜ ਦਾ ਮਤਲਬ ਮਿੱਟੀ ਘੱਟਾ ਥੋੜ੍ਹਾ ਹੈ। ਉਹ ਆਪਾਂ ਸਮਝ ਸਕਦੇ ਹਾਂ ਵੀ ਚਰਨ ਧੂੜ ਦੇ ਕੀ ਭਾਵ ਹਨ। ਦੇਖੋ ਇਹ ਚੀਜ਼ਾਂ ਜਿਹੜੀਆਂ ਹਨ ਸਾਨੂੰ ਸਮਝਣੀਆਂ ਪੈਣੀਆਂ, ਜੇ ਅਸੀਂ ਗੁਰੂ ਕੇ ਸਿੱਖ ਹਾਂ ਤਾਂ ਆਪਣੇ ਘਰਾਂ ਵਿੱਚ ਗੁਰੂ ਕੀ ਬੋਲੀ ਨੂੰ, ਗੁਰੂ ਕੀ ਪੰਜਾਬੀ ਨੂੰ ਵੀ ਸਾਂਭ ਲਈਏ। ਗੁਰੂ ਅੰਗਦ ਦੇਵ ਜੀ ਦੀ ਬੜੀ ਵੱਡੀ ਦਾਤ ਹੈ। ਸੋ ਇਸ ਤੋਂ ਅੱਗੇ ਹੁਣ ਕਥਾ ਇਤਿਹਾਸ ਦੀ ਸਰਵਣ ਕਰੋ। ਨੂੰਹ ਪਿੰਡ ਦੇ ਲੰਗੜਾ ਨੇ 10ਵੇਂ ਪਾਤਸ਼ਾਹ ਜੀ ਦੇ ਸੰਗਤ ਨੂੰ ਲੁੱਟ ਲਿਆ ਸੀ। ਮਹਾਰਾਜ ਨੇ ਨੂੰਹ ਪਿੰਡ ਦੇ ਲੰਗੜਾ ਨੂੰ ਸੋਧਾ ਲਾਇਆ। ਜਿਹੜੀ ਸੰਗਤ ਨੂੰ ਉਹਨਾਂ ਨੇ ਲੁੱਟਿਆ ਸੀ, ਉਸ ਸੰਗਤ ਦੀਆਂ ਖੋਹੀਆਂ ਸਾਰੀਆਂ ਚੀਜ਼ਾਂ ਮਹਾਰਾਜ ਨੇ ਵਾਪਸ ਕਰਾਈਆਂ। ਦੁਸ਼ਟਾਂ ਨੂੰ ਦੰਡ ਦਿੱਤਾ ਅਤੇ ਸਾਰੇ ਪਾਸੇ ਇਸ ਗੱਲ ਦੀ ਧੁੰਮ ਪੈ ਗਈ ਕਿ ਗੁਰੂ ਕਲਗੀਧਰ ਜੀ ਨਾਲ ਜਿਹੜਾ ਵੀ ਅੜੇਗਾ ਉਹ ਝੜ ਜਾਏਗਾ। ਇਸ ਤੋਂ ਬਾਅਦ ਹੁਣ ਸਾਧ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਲਸੇ ਦਾ ਦੁਸ਼ਟਾਂ ਨਾਲ ਯੁੱਧ ਜੰਗ ਹੁੰਦਾ ਰਹਿੰਦਾ ਹੈ। ਉਹ ਕਥਾ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜਾਗਿਓ ਬੈਰ ਖਾਲਸੇ ਕੇਰਾ।
ਹੁਣ ਖਾਲਸੇ ਦਾ ਦੁਸ਼ਟਾਂ ਨਾਲ ਵੈਰ ਜਾਗ ਪਿਆ। ਵੈਰ ਖਾਲਸਾ ਤਾਂ ਕਿਸੇ ਨਾਲ ਕਰਦਾ ਨਹੀਂ, ਪਰ ਦੁਸ਼ਟ ਬੰਦੇ ਆਪੇ ਹੀ ਕਰਦੇ ਹੈ। ਪਾਪੀ ਬੰਦਿਆਂ ਨੇ ਪਾਪ ਵਾਲੀ ਬਿਰਤੀ ਛੱਡਣੀ ਨਹੀਂ, ਇਸ ਕਰਕੇ ਉਹ ਖਾਲਸੇ ਦੇ ਵੈਰੀ ਬਣ ਗਏ।
ਹਿੰਦੂ ਤੁਰਕਨ ਸੰਗ ਬਖੇੜਾ।
ਹਿੰਦੂਆਂ ਤੁਰਕਾਂ ਦੇ ਨਾਲ ਬਖੇੜਾ ਕਰਦੇ ਹਨ।
ਸਹ ਨਹਿ ਸਕਹਿ ਮੂੜ ਅਗਿਆਨੀ।
ਕਹਿੰਦੇ ਹਿੰਦੂ ਮੁਸਲਮਾਨ ਭਾਵੇਂ ਹਿੰਦੂ ਸਨ ਭਾਵੇਂ ਤੁਰਕ ਸਨ, ਸਿੰਘਾਂ ਨੂੰ ਵੇਖ ਕੇ ਸੜਿਆ ਕਰਦੇ ਸਨ। ਸਹਿ ਨਹੀਂ ਸਕਦੇ ਖਾਲਸੇ ਦਾ ਪ੍ਰਤਾਪ, ਸਿੰਘਾਂ ਦੇ ਸੋਹਣੇ ਸਰੂਪ ਨੂੰ ਦੇਖ ਕੇ ਅੰਦਰੋਂ ਅੰਦਰੀ ਸੜਦੇ ਹਨ।
ਬਦੀ ਸਪਰਦਾ ਅਧਿਕ ਮਹਾਨੀ।
ਔਰ ਈਰਖਾ ਦਵੈਸ਼ ਸਪਰਦਾ ਉਹਨਾਂ ਦੇ ਅੰਦਰ ਵੱਧ ਗਈ ਹੈ।
ਸਤਿਗੁਰ ਦੁੰਦ ਬਜਾਵਤ ਆਏ।
ਸ੍ਰੀ ਕਲਗੀਧਰ ਪਾਤਸ਼ਾਹ ਉਹਨਾਂ ਦੁਸ਼ਟਾਂ ਨੂੰ ਸੋਧ ਕੇ ਨਗਾਰੇ ਵਜਾਉਂਦੇ ਵਾਪਸ ਆਏ।
ਸਨੇ ਸਨੇ ਚੱਲ ਸਹਿਜ ਸੁਭਾਏ।
ਸਹਿਜੇ ਸਹਿਜੇ ਸ੍ਰੀ ਆਨੰਦਪੁਰ ਸਾਹਿਬ ਚ ਆ ਪਹੁੰਚੇ।
ਆਨ ਆਨੰਦਪੁਰ ਗੁਰੂ ਬਿਰਾਜੇ।
ਮਹਾਰਾਜ ਕਲਗੀਧਰ ਸ੍ਰੀ ਆਨੰਦਪੁਰ ਸਾਹਿਬ ਆ ਬਿਰਾਜੇ।
ਜਿਨਕੇ ਦਰਸ਼ਨ ਤੇ ਅੱਗ ਭਾਜੇ।
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਪਾਪਾਂ ਦਾ ਨਾਸ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਸ਼ੇ ਕੋ ਦੀਦ ਦਿਦਾਰੇ ਮੁਕੱਦਸ, ਮੁਰਾਦੇ ਉਮਰ ਰਾ ਹਾਸਲ ਨਿਕੋ ਕਰਦ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਨਾ ਕਿ ਕਲਗੀਆਂ ਵਾਲੇ ਦਾ ਕੋਈ ਦਰਸ਼ਨ ਅੱਖ ਦੀ ਪਲਕ ਝਲਕਦੇ ਸਮੇਂ ਲਈ ਵੀ ਕਰ ਲਵੇ ਤਾਂ ਵੀ ਉਹਦੀਆਂ ਸਾਰੀਆਂ ਜ਼ਿੰਦਗੀ ਦੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ, ਸਾਰੇ ਪਾਪ ਕੱਟੇ ਜਾਂਦੇ ਹਨ। ਬਾਜਾਂ ਵਾਲੇ ਚੋਜੀ ਪ੍ਰੀਤਮ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਖਾਣ ਪਾਨ ਕਰ ਨਿਸਾ ਮਝਾਰੀ।
ਸਾਧ ਸੰਗਤ ਜੀ ਖਾਣ ਪਾਨ ਕਰਕੇ ਭੋਜਨ ਛਕ ਕੇ ਰਾਤ ਨੂੰ
ਸੋਪਤ ਜਥਾ ਸੁਖ ਸਕਲ ਗੁਜ਼ਾਰੀ।
ਸੁਖ ਦੇ ਨਾਲ ਸੌ ਕੇ ਰਾਤ ਗੁਜ਼ਾਰੀ ਹੈ।
ਜਾਮ ਜਾਮਨੀ ਜਾਗਰਨ ਹੋਏ।
ਅੰਮ੍ਰਿਤ ਵੇਲੇ ਸਾਧ ਸੰਗਤ ਜੀ ਸਤਿਗੁਰੂ ਸਭਾ ਪੈ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਿਆ ਕਰਦੇ ਸਨ।
ਸੋਚ ਇਸ਼ਨਾਨ ਕਰੇ ਸਭ ਕੋ।
ਅੰਮ੍ਰਿਤ ਵੇਲੇ ਸਿੰਘ ਵੀ ਸਾਰੇ ਸੋਚ ਇਸ਼ਨਾਨ ਕਰਕੇ ਭਜਨ ਵਿੱਚ ਜੁੜ ਜਾਂਦੇ ਹਨ।
ਬਸਤਰ ਸ਼ਸਤਰ ਕੋ ਅੰਗ ਸਜਾਵੇ।
ਬਸਤਰ ਸ਼ਸਤਰ ਪਹਿਨ ਕੇ ਸੋਹਣੇ ਬਸਤਰ ਸਤਿਗੁਰੂ ਸਜਾਉਂਦੇ ਸ਼ਸਤਰ ਸਜਾਉਂਦੇ ਹਨ।
ਸਿੰਘ ਸਤਿਗੁਰੂ ਸਭਾ ਲਗਾਵੇ।
ਖਾਲਸੇ ਦੀ ਸਭਾ ਲੱਗਦੀ, ਸਿੰਘਾਂ ਦਾ ਦੀਵਾਨ ਸਜਦਾ ਹੈ। ਮਹਾਰਾਜ ਸਭਾ ਦੇ ਵਿੱਚ ਤਖ਼ਤ 'ਤੇ ਬਿਰਾਜਮਾਨ ਹੁੰਦੇ ਨੇ। ਆਲੇ ਦੁਆਲੇ ਸ਼ਸਤਰਧਾਰੀ ਸੂਰਬੀਰ ਸਿੰਘ ਸੋਭਾ ਪਾਉਂਦੇ ਹਨ।
ਨਿਤ ਪ੍ਰਤ ਪਾਹੁਲ ਦੇਤ ਅਨੇਕ,
ਔਰ ਰੋਜ਼ ਮਹਾਰਾਜ ਅੰਮ੍ਰਿਤ ਛਕਾਉਂਦੇ ਨੇ ਪੰਜਾਂ ਪਿਆਰਿਆਂ ਦੇ ਰੂਪ ਵਿੱਚ। ਅੰਮ੍ਰਿਤ ਤਿਆਰ ਕਰਕੇ ਖਾਲਸੇ ਨੂੰ ਛਕਾਇਆ ਜਾਂਦਾ ਹੈ।
ਦੇਤ ਦੇ ਬਾਬਤ ਜਲ ਵਿਵੇਕ,
ਮਹਾਰਾਜ ਪੰਜਾਂ ਪਿਆਰਿਆਂ ਤੋਂ ਰੋਜ਼ ਬਾਟਾ ਤਿਆਰ ਕਰਾਉਂਦੇ ਹਨ ਤੇ ਰੋਜ਼ ਅੰਮ੍ਰਿਤ ਸੰਚਾਰ ਤਖ਼ਤ ਕੇਸਗੜ੍ਹ ਸਾਹਿਬ ਵਿਖੇ। ਜਿਹੜਾ ਵੀ ਕੋਈ ਅੰਮ੍ਰਿਤ ਛਕਣ ਆ ਜਾਵੇ ਉਹਨੂੰ ਖੰਡੇ ਦਾ ਅੰਮ੍ਰਿਤ ਦੇ ਕੇ ਤਿਆਰ ਬਰ ਤਿਆਰ ਸਿੰਘ ਸਜਾ ਦਿੰਦੇ ਹਨ।
ਪੰਥ ਖਾਲਸਾ ਵਧਣੇ ਲੱਗਿਓ,
ਹੁਣ ਦਿਨੋ ਦਿਨ ਪੰਥ ਖਾਲਸਾ ਵਧਣ ਲੱਗਾ, ਖਾਲਸੇ ਪੰਥ ਦਾ ਵਾਧਾ ਹੋਣ ਲੱਗਾ ਹੈ।
ਜਨ ਛਤਰੀ ਧਰਮ ਸੁੱਤੋ ਜਾਗਿਓ,
ਹੁਣ ਮਾਨੋ ਛਤਰੀ ਧਰਮ ਸੁੱਤਾ ਜਾਗ ਪਿਆ। ਜਿਹੜੀ ਹਿੰਦੂ ਧਰਮ ਦੇ ਵਿੱਚ ਪੁਰਾਤਨ ਸਮੇਂ ਤੋਂ ਬਹੁਤ ਸਾਲਾਂ ਤੋਂ ਅਣਖ ਮਰ ਚੁੱਕੀ ਸੀ, ਉਹ ਅਣਖ ਹੁਣ ਭਾਰਤ ਵਾਸੀਆਂ ਦੀ ਜਾਗ ਪਈ। ਹਿੰਦੂਆਂ ਨੂੰ ਸੋਝੀ ਆ ਗਈ ਕਿ ਸਾਨੂੰ ਹੁਣ ਗੁਰੂ ਕਲਗੀਧਰ ਪਾਤਸ਼ਾਹ ਦੇ ਲੜ ਲੱਗਣਾ ਪਏਗਾ, ਤਾਂ ਹੀ ਸਾਡਾ ਦੇਸ਼, ਸਾਡੀ ਕੌਮ, ਸਾਡਾ ਧਰਮ ਬਚੇਗਾ। ਉਹ ਹੁਣ ਸਾਰੇ ਜਾਤ ਪਾਤ ਨੂੰ ਛੱਡ ਕੇ ਗੁਰੂ ਕਲਗੀਧਰ ਦੇ ਝੰਡੇ ਥੱਲੇ ਇਕੱਠੇ ਹੋਏ, ਖੰਡੇ ਦਾ ਅੰਮ੍ਰਿਤ ਛੱਕ ਕੇ ਸਿੰਘ ਸਜਣ ਲੱਗੇ ਹਨ।
ਗਰਜ ਗਰਜ ਕਰ ਫਤਿਹ ਬੁਲਾਵੇ,
ਉਹ ਵੀ ਸਿੰਘ ਜਿਹੜੇ ਪਹਿਲਾਂ ਅੰਮ੍ਰਿਤ ਛਕਣ ਤੋਂ ਬੜੇ ਕਮਜ਼ੋਰ ਦਿਲ, ਬੜੇ ਦਲਗੀਰ ਜੇ ਰਹਿੰਦੇ ਸਨ, ਹੁਣ ਅੰਮ੍ਰਿਤ ਛੱਕ ਕੇ ਗੱਜ ਗੱਜ ਕੇ ਫਤਿਹ ਗਜਾਣ ਲੱਗੇ, ਜੈਕਾਰੇ ਗਜਾਣ ਲੱਗੇ। ਅਕਾਲ ਅਕਾਲ ਦੇ ਜੈਕਾਰਿਆਂ ਨਾਲ ਸਿੰਘ ਆਕਾਸ਼ ਗੁੰਜਾ ਦਿੰਦੇ ਹਨ।
ਕੇਸ ਕੱਛ ਆਯਦ ਉਰ ਭਾਵੈ,
ਹੁਣ ਇਹਨਾਂ ਸਿੰਘਾਂ ਨੂੰ ਸ਼ਸਤਰ ਸੋਹਣੇ ਲੱਗਦੇ, ਕੇਸ ਕੱਛ ਸ਼ਸਤਰ ਤਿਆਰ ਬਰ ਤਿਆਰ, ਕਸ਼ਹਿਰੇ ਸੋਹਣੇ ਤੇ ਸੀਸ ਤੇ ਦੁਮਾਲੇ, ਏਦਾਂ ਦਾ ਇਹ ਰੂਪ ਮਹਾਰਾਜ ਦਸਵੇਂ ਪਾਤਸ਼ਾਹ ਨੇ ਪੰਥ ਨੂੰ ਦਿੱਤਾ ਹੈ।
ਦੋਹਰਾ ਨੰਦ ਲਾਲ ਕੀ ਬਾਰਤਾ ਕਹੋ ਸੁਨੋ ਮਤ ਲਾਲ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਵੇਲੇ ਗੁਰੂ ਘਰ ਦੇ ਵਿੱਚ ਇੱਕ ਮਹਾਨ ਵਿਦਵਾਨ ਕਵੀ ਸਭ ਪ੍ਰਕਾਰ ਦੇ ਨਾਲ ਸ਼ਾਸਤਰਾਂ ਦੇ, ਸਿਮਰਤੀਆਂ ਦੇ, ਪੁਰਾਣਾਂ ਦੇ, ਕੁਰਾਨ ਦੇ, ਵੱਡੇ ਵੱਡੇ ਧਰਮ ਗ੍ਰੰਥਾਂ ਦੇ ਮਰਮਕ ਵਿਦਵਾਨ ਆਏ, ਜਿਨ੍ਹਾਂ ਦਾ ਨਾਮ ਸੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਗੋਇਆ। ਭਾਈ ਨੰਦ ਲਾਲ ਜੀ 52 ਕਵੀਆਂ 'ਚੋਂ ਸ਼੍ਰੋਮਣੀ ਕਵੀ ਹੋਏ ਨੇ, ਜਿਨ੍ਹਾਂ ਨੇ ਹਜ਼ੂਰੇ ਆਲਮ ਸਾਹਿਬੇ ਕਮਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ ਬੜੇ ਸੁੰਦਰ ਬਚਨ ਕਹੇ ਨੇ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਲਿਖਦੇ ਦੀਨੋ ਦੁਨੀਆ ਦਰਕ ਮੰਦੇ ਆਪਰੀ ਰੁਖਸਾਰੇ ਮਾਂ, ਹਰ ਦੁਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ, ਕਿ ਗੁਰੂ ਗੋਬਿੰਦ ਸਿੰਘ ਮੇਰੇ ਪਾਤਸ਼ਾਹ ਦਾ ਚਿਹਰਾ ਇੰਨਾ ਸੋਹਣਾ ਹੈ ਕਿ ਉਹਨਾਂ ਦੇ ਪਰੀਆਂ ਨਾਲੋਂ ਵੀ ਸੋਹਣੇ ਚਿਹਰੇ ਦੇ ਉੱਤੇ ਜਿਹੜੇ ਸੋਹਣੇ ਸੋਹਣੇ ਕੇਸ ਹਨ, ਇੱਕ ਦਾੜੀ ਦੇ ਕੇਸ ਦੇ ਬਰਾਬਰ ਕੁੱਲ ਦੁਨੀਆ ਦੋ ਜਹਾਨ ਵੀ ਨਹੀਂ ਹਨ। ਦੋਵੇਂ ਜਹਾਨ ਗੁਰੂ ਗੋਬਿੰਦ ਸਿੰਘ ਦੀ ਇੱਕ ਜ਼ੁਲਫ ਦੇ ਵਿੱਚ ਬੰਨੇ ਹੋਏ ਹਨ। ਭਾਈ ਨੰਦ ਲਾਲ ਜੀ ਨੇ ਹਜ਼ੂਰ ਦੀਆਂ ਤਾਰੀਫਾਂ ਜੋ ਉਹਨਾਂ ਨੇ ਆਪਣੀ ਕਲਾਮ ਦੇ ਵਿੱਚ ਕੀਤੀਆਂ ਹਨ, ਬਾ ਕਮਾਲ ਹਨ। ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਕੋਲ ਕਿਵੇਂ ਆਏ, ਉਹਨਾਂ ਦੀ ਕਥਾ ਕੀ ਹੈ, ਉਹਨਾਂ ਦਾ ਇਤਿਹਾਸ ਕੀ ਹੈ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ।
ਜੇ ਮੈਂ ਸਤਿਗੁਰ ਸੋ ਮਿਲ ਰਹੇ ਆਨੰਦ ਲਹਿ ਅਧਕਾਏ,
ਭਾਈ ਨੰਦ ਲਾਲ ਕਿਸ ਤਰ੍ਹਾਂ ਗੁਰੂ ਘਰ ਵਿੱਚ ਆਏ, ਕਿਵੇਂ ਗੁਰੂ ਨੂੰ ਮਿਲੇ ਤੇ ਗੁਰੂ ਨੂੰ ਮਿਲ ਕੇ ਸਦਾ ਲਈ ਗੁਰੂ ਘਰ ਦੇ ਹੀ ਹੋ ਗਏ, ਉਹ ਕਥਾ ਸੁਣਨ ਵਾਲੀ ਹੈ। ਹਾਂਜੀ,
ਚੌਪੇ ਖੱਤਰੀ ਹੁਤੋ ਮਹਾ ਧਨਵੰਤਾ,
ਇਹ ਖੱਤਰੀ ਪਰਿਵਾਰ ਵਿੱਚੋਂ ਸਨ। ਭਾਈ ਨੰਦ ਲਾਲ ਦੀ ਬਰਾਦਰੀ ਖੱਤਰੀ ਸੀ, ਇਹਨਾਂ ਦੇ ਪਿਤਾ ਜੀ ਬੜੇ ਅਮੀਰ ਖੱਤਰੀ ਸਨ।
ਤਿਸਕੇ ਗ੍ਰਹਿ ਜਨਮਿਓ ਮਤਵੰਤਾ,
ਇਹ ਉਹਨਾਂ ਦੇ ਪੁੱਤਰ ਭਾਈ ਨੰਦ ਲਾਲ ਜੀ ਬੜੇ ਚੰਗੇ ਖਾਨਦਾਨ ਵਿੱਚ, ਅਮੀਰ ਘਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ।
ਧਰਮ ਵੈਸ਼ਨੋ ਧਾਰਨ ਕਰੇ,
ਇਹਨਾਂ ਦੇ ਪਿਤਾ ਜੀ ਵੈਸ਼ਨੋ ਧਰਮ ਧਾਰਨ ਕੀਤਾ ਹੋਇਆ ਸੀ, ਵੈਸ਼ਨਵ ਸਾਧੂਆਂ ਦੀ ਸੰਗਤ ਕਰਦੇ ਸਨ, ਇਸ ਕਰਕੇ ਪਿਤਾ ਜੀ ਵੀ ਪੱਕੇ ਵੈਸ਼ਨੂ ਸਨ।
ਇਸ ਕੋ ਪਿਤਾ ਭਾਉ ਮਨ ਧਰੇ।
ਔਰ ਉਹ ਇਹਨਾਂ ਦੇ ਪਿਤਾ ਜੀ ਵੈਸ਼ਨਵਾ ਸੰਤਾਂ ਦੀ ਸੰਗਤ ਵਿੱਚ ਰਹਿੰਦੇ ਸਨ। ਹਾਂਜੀ,
ਜਬ ਦਵਾਦਸ ਸੰਮਤ ਕੋ ਹੋਵਾ,
ਜਦੋਂ ਇਹ ਬੱਚਾ 12 ਸਾਲ ਦਾ ਹੋਇਆ, ਨੰਦ ਲਾਲ ਦੀ ਉਮਰ 12 ਸਾਲ ਹੋਈ।
ਇੱਕ ਦਿਨ ਵਿਚਰਤ ਪਿਤ ਨੇ ਜੋਵਾ,
ਪਿਤਾ ਨੇ ਦੇਖਿਆ ਮੇਰਾ ਪੁੱਤਰ 12 ਸਾਲ ਦਾ ਹੋ ਗਿਆ ਹੈ।
ਅਬ ਹੈ ਉਚਿਤ ਕੰਠੀ ਬੰਦਵਾਵਨ,
ਹੁਣ ਇਹਦੇ ਗਲ ਵਿੱਚ ਕੰਠੀ ਪਾਣੀ ਚਾਹੀਦੀ। ਜਿਵੇਂ ਸਾਧ ਸੰਗਤ ਜੀ ਬ੍ਰਾਹਮਣ ਤੇ ਖੱਤਰੀਆਂ ਦੇ ਵਿੱਚ ਹਿੰਦੂ ਧਰਮ ਦੀਆਂ ਰੀਤਾਂ ਹੁੰਦੀਆਂ ਨੇ, ਜਨੇਊ ਪਵਾਇਆ ਜਾਂਦਾ ਹੈ। ਸਿੱਖਾਂ ਦੇ ਵਿੱਚ ਜਦੋਂ ਬੱਚਾ 8-9 ਸਾਲ ਦਾ ਹੋ ਜਾਂਦਾ, ਉਹਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। ਜਾਂ ਮੁਸਲਮਾਨਾਂ ਦੇ ਵਿੱਚ ਬੱਚਾ 8-9 ਸਾਲ ਦਾ ਹੋ ਜਾਂਦਾ ਤਾਂ ਉਹਦੀ ਸੁੰਨਤ ਕਰਾਈ ਜਾਂਦੀ ਹੈ। ਉਸ ਤੋਂ ਬਿਨਾਂ ਉਹ ਨਾ ਮੁਸਲਮਾਨ ਬਣ ਸਕਦਾ, ਨਾ ਅੰਮ੍ਰਿਤ ਛਕੇ ਤੋਂ ਬਿਨਾਂ ਕੋਈ ਸਿੱਖ ਬਣ ਸਕਦਾ, ਅਤੇ ਨਾ ਕੋਈ ਹਿੰਦੂ ਜਨੇਊ ਪਾਏ ਤੋਂ ਬਿਨਾਂ ਹਿੰਦੂ ਬਣ ਸਕਦਾ। ਰੀਤੀ ਰਿਵਾਜ ਹਨ ਸਾਰੇ ਧਰਮਾਂ ਦੇ ਆਪਣੇ ਆਪਣੇ ਬਣੇ ਹੋਏ। ਵੈਸ਼ਨੂਆਂ ਦਾ ਇੱਕ ਰਿਵਾਜ ਹੈ ਕਿ ਉਹ 12 ਸਾਲ ਦੇ ਬੱਚੇ ਦੇ ਗਲ ਵਿੱਚ ਲੱਕੜ ਦੀ ਕੰਠੀ ਪਾਉਂਦੇ ਹਨ, ਕਾਠ ਦੀ ਕੰਠੀ ਪਾਉਂਦੇ ਹਨ। ਉਹ ਵੈਸ਼ਨੂ ਸਾਧਾਂ ਦਾ ਚੇਲਾ ਸੀ ਨੰਦ ਲਾਲ ਦਾ ਪਿਓ, ਉਹਨੇ ਸੋਚਿਆ ਮੇਰਾ ਪੁੱਤਰ 12 ਸਾਲ ਦਾ ਹੋ ਗਿਆ, ਹੁਣ ਇਹਦੇ ਗਲ ਵਿੱਚ ਕੰਠੀ ਪਾਣੀ ਚਾਹੀਦੀ ਹੈ।
ਔਰ ਵਿਚਾਰ ਕੀ ਗੁਰੂ ਬੁਲਾਵਨ,
ਉਹਨੇ ਵਿਚਾਰ ਕਰਕੇ ਆਪਣਾ ਜਿਹੜਾ ਵੈਸ਼ਨੂਆਂ ਦਾ ਗੁਰੂ ਸੀਗਾ, ਉਹਨਾਂ ਦੇ ਵੀ ਗੁਰੂ ਹੁੰਦੇ ਨਾ ਵੈਸ਼ਨੂ ਸਾਧਾਂ ਦੇ, ਉਹ ਵੈਸ਼ਨੂ ਸਾਧ ਨੂੰ ਆਪਣੇ ਘਰ ਸੱਦਿਆ ਹੈ।
ਹਿਤ ਉਪਦੇਸ਼ ਬਿਠਾਇਓ ਪਾਸ,
ਉਪਦੇਸ਼ ਦੇਣ ਵਾਸਤੇ ਕੰਠੀ ਗਲ ਵਿੱਚ ਪਾਉਣ ਵਾਸਤੇ ਉਹ ਜਿਹੜਾ ਉਹਨਾਂ ਦਾ ਗੁਰੂ ਸੀ ਵੈਸ਼ਨੂ, ਵੈਸ਼ਨੂ ਗੁਰੂ ਨੂੰ ਬੁਲਾ ਕੇ ਭਾਈ ਨੰਦ ਲਾਲ ਜੀ ਦੇ ਪਿਤਾ ਨੇ ਘਰ ਵਿੱਚ ਬਿਠਾ ਲਿਆ।
ਕਹਿ ਸੁੱਤ ਸੋ ਹਮ ਹੈ ਹਰਦਾਸ,
ਤੇ ਆਪਣੇ ਪੁੱਤਰ ਨੂੰ ਭਾਈ ਨੰਦ ਲਾਲ ਜੀ ਨੂੰ ਪਿਤਾ ਜੀ ਕਹਿਣ ਲੱਗੇ, ਪੁੱਤਰ ਆਪਾਂ ਭਗਵਾਨ ਵਿਸ਼ਨੂੰ ਜੀ ਦੇ ਉਪਾਸ਼ਕ ਹਾਂ। ਸਾਧ ਸੰਗਤ ਜੀ, ਵੈਸ਼ਨੂ ਦਾ ਮਤਲਬ ਵਿਸ਼ਨੂੰ ਦਾ ਉਪਾਸ਼ਕ ਹੋਵੇ। ਅਸੀਂ ਆਮ ਤੌਰ 'ਤੇ ਵੈਸ਼ਨੂ ਦਾ ਅਰਥ ਸਮਝਦੇ ਹਾਂ ਜਿਹੜਾ ਮੀਟ ਆਂਡਾ ਨਾ ਖਾਂਦਾ ਹੋਵੇ। ਇਹ ਅਰਥ ਜਿਹੜਾ ਹੈ ਇਹ ਮੁੱਖ ਅਰਥ ਨਹੀਂ ਹੈ, ਕਿਉਂਕਿ ਜਿਹੜੇ ਵਿਸ਼ਨੂੰ ਦੇ ਉਪਾਸ਼ਕ ਨੇ ਉਹ ਮੀਟ ਆਂਡਾ ਨਹੀਂ ਖਾਂਦੇ ਤਾਂ ਉਹਨਾਂ ਨੂੰ ਵੈਸ਼ਨੂ ਕਹਿ ਦਿੰਦੇ ਹਾਂ। ਪਰ ਅਸਲ ਵਿੱਚ ਜਿਹੜਾ ਭਗਵਾਨ ਦਾ ਉਪਾਸ਼ਕ ਹੋਵੇ ਉਹਨੂੰ ਵਿਸ਼ਨੂੰ ਦੇ ਉਪਾਸ਼ਕ ਨੂੰ ਵੈਸ਼ਨੂ ਕਹਿੰਦੇ ਹਨ। ਸੋ ਉਹਨਾਂ ਦੇ ਹੋਰ ਵੀ ਕਈ ਕਰਮ ਹੁੰਦੇ, ਇਕੱਲਾ ਇਹ ਤਾਂ ਨਹੀਂ ਵੀ ਮੀਟ ਆਂਡਾ ਨਹੀਂ। ਮੀਟ ਆਂਡਾ ਤਾਂ ਬਹੁਤ ਦੁਨੀਆਂ ਨਹੀਂ ਖਾਂਦੀ, ਸਾਰਿਆਂ ਨੂੰ ਅਸੀਂ ਵੈਸ਼ਨੂ ਨਹੀਂ ਕਹਿ ਸਕਦੇ। ਵੈਸ਼ਨੂ ਉਹ ਹੈ ਜਿਹੜਾ ਵਿਸ਼ਨੂੰ ਦਾ ਉਪਾਸ਼ਕ ਹੈ। ਪਰ ਅੱਜ ਅਰਥ ਮੁੱਖ ਅਰਥ ਨਹੀਂ ਲੈਂਦੇ, ਜਿਹੜਾ ਢਾਬਿਆਂ 'ਤੇ ਲਿਖਿਆ ਹੁੰਦਾ ਵੈਸ਼ਨੂ ਢਾਬਾ, ਸਾਰਿਆਂ ਨੇ ਉਹੀ ਸਮਝ ਲਿਆ ਵੀ ਇਹ ਵੈਸ਼ਨੂ ਹੋ ਗਿਆ ਜਿਹਨੇ ਮੀਟ ਆਂਡਾ ਛੱਡ ਦਿੱਤਾ। ਪਰ ਵੈਸ਼ਨੂ ਦੀ ਗੁਰਬਾਣੀ ਵਿੱਚ ਹੋਰ ਡੈਫੀਨੇਸ਼ਨ ਹੈ, ਵੈਸ਼ਨੂ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ 'ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਉਹ ਵੈਸ਼ਨੂ ਹੈ, ਪਰ ਉਹਨਾਂ ਦੇ ਮੁਤਾਬਕ ਜਿਹੜਾ ਵੈਸ਼ਨੂ ਸੀ, ਯਾਨੀ ਜਿਹੜਾ ਵਿਸ਼ਨੂੰ ਦੀ ਭਗਤੀ ਦੇ ਸਾਰੇ ਕਰਮ ਕਰਦਾ ਸੀ, ਉਹ ਸਾਧੂ ਗੁਰੂ ਉਹਨਾਂ ਨੇ ਬੁਲਾ ਲਿਆ ਅਤੇ ਉਹਨੂੰ ਬਿਠਾ ਕੇ ਅਤੇ ਪੁੱਤਰ ਨੂੰ ਸਮਝਾਉਣ ਲੱਗਾ, ਪਿਓ ਬੇਟਾ ਆਪਾਂ ਵਿਸ਼ਨੂੰ ਦੇ ਉਪਾਸ਼ਕ ਹਾਂ, ਆਪਾਂ ਨੂੰ ਇਹ ਰੀਤੀ ਦੇ ਮੁਤਾਬਕ ਗਲ ਦੇ ਵਿੱਚ ਕੰਠੀ ਪਾਣੀ ਜ਼ਰੂਰੀ ਹੈ।
ਗੁਰੂ ਵੈਸ਼ਨੂ ਧਾਰਨ ਕਰੋ,
ਵੈਸ਼ਨੂ ਨੂੰ ਆਪਣਾ ਗੁਰੂ ਬਣਾਉਣਾ ਪੈਣਾ। ਇਹ ਦੇਖੋ ਸੰਤ ਆਏ ਨੇ, ਵੈਸ਼ਨੂ ਸੰਤ ਇਹ ਤੇਰੇ ਗੁਰੂ ਹੋਣਗੇ ਅਤੇ ਵਿਸ਼ਨੂੰ ਦੀ ਉਪਾਸ਼ਨਾ ਦਾ ਮੰਤਰ ਤੈਨੂੰ ਦੇਣਗੇ।
ਇਸ ਆਗਿਆ ਕੇ ਨਿਤ ਅਨੁਸਰੋ,
ਔਰ ਉਹਦੀ ਆਗਿਆ ਦੇ ਅਨੁਸਾਰ ਚੱਲਣਾ ਪਏਗਾ, ਜੋ ਇਹ ਤੁਹਾਨੂੰ ਕਹਿਣਗੇ, ਜਿਹੜੀ ਚੀਜ਼ ਦੇ ਬਾਰੇ ਦੱਸਣਗੇ, ਭਗਵਾਨ ਵਿਸ਼ਨੂੰ ਦੀ ਮੂਰਤੀ ਦੀ ਪੂਜਾ ਕਿਵੇਂ ਕਰਨੀ ਹੈ, ਭਗਵਾਨ ਵਿਸ਼ਨੂੰ ਨੂੰ ਸਰਵ ਵਿਆਪਕ ਕਿਵੇਂ ਜਾਣਨਾ ਹੈ, ਭਗਵਾਨ ਦੇ ਭਗਤਾਂ ਨੇ ਕੀ ਚੀਜ਼ ਖਾਣੀ ਹੈ ਕੀ ਨਹੀਂ, ਰੀਤੀ ਰਿਵਾਜ, ਰਹਿਣੀ ਬਹਿਣੀ, ਖਾਣ ਪੀਣ, ਬੋਲ ਚਾਲ, ਇਹ ਸਾਰਾ ਜੋ ਗੁਰੂ ਤੁਹਾਨੂੰ ਦੱਸੇਗਾ ਉਹਦੇ ਮੁਤਾਬਕ ਤੁਸੀਂ ਆਪਣੀ ਜ਼ਿੰਦਗੀ ਬਸਰ ਕਰੋਗੇ।
ਕੰਠੀ ਆਪਣੇ ਕੰਠ ਬੰਧਾਵੋ,
ਆਪਣੇ ਗਲ ਵਿੱਚ ਕੰਠੀ ਪਾ ਲਓ, ਤੇ ਪੁੱਤਰ ਜੀ ਹੁਣ ਤੁਸੀਂ ਵੈਸ਼ਨੂ ਬਣ ਜਾਓ।
ਧਰਮ ਵੈਸ਼ਨੋ ਕੇ ਮਹਿ ਆਪ,
ਹੁਣ ਵੈਸ਼ਨੂ ਦੇ ਧਰਮ ਵਿੱਚ ਤੁਸੀਂ ਆ ਜਾਓ ਪੁੱਤਰ ਨੰਦ ਲਾਲ ਜੀ।
ਇਮ ਕਹਿ ਲਿਓ ਬੁਲਾਏ ਬੈਰਾਗੀ।
ਇਸ ਤਰ੍ਹਾਂ ਬੈਰਾਗੀ ਜਿਹੜਾ ਬੈਰਾਗੀ ਸਾਧ ਸਨ ਉਹ ਬੈਰਾਗੀ ਸਾਧ ਨੂੰ ਬੁਲਾ ਰਿਹਾ ਕੰਠੀ ਪਾਉਣ ਵਾਸਤੇ।
ਨੰਦ ਲਾਲ ਹੋਏ ਨਾ ਅਨੁਰਾਗੀ।
ਪਰ ਭਾਈ ਨੰਦ ਲਾਲ ਜੀ ਨੂੰ ਕੁਝ ਚੰਗਾ ਜਿਹਾ ਨਾ ਲੱਗਾ। ਸਾਧ ਸੰਗਤ ਜੀ, ਜਿਸ ਬੰਦੇ ਨੇ ਜਿੱਥੇ ਜਾਣਾ ਹੁੰਦਾ ਨਾ ਉਹਨੇ ਉੱਥੇ ਹੀ ਜਾਣਾ ਹੁੰਦਾ। ਜਿੱਥੋਂ ਕਿਸੇ ਬੰਦੇ ਦੇ ਝੋਲੀ ਵਿੱਚ ਦਾਤ ਪੈਣੀ ਹੁੰਦੀ ਉੱਥੋਂ ਹੀ ਪੈਣੀ ਹੁੰਦੀ ਹੈ। ਤੇ ਇਹੋ ਜਿਹੇ ਬੰਦੇ ਜਿਹੜੇ ਰੱਬੀ ਬੰਦੇ ਹੁੰਦੇ ਨੇ ਉਹਨਾਂ ਦੇ ਸੰਬੰਧ ਪਹਿਲਾਂ ਹੀ ਧੁਰ ਤੋਂ ਲਿਖੇ ਹੁੰਦੇ ਨੇ। ਭਾਈ ਨੰਦ ਲਾਲ ਦਾ ਪਿਓ ਕਹਿੰਦਾ ਪੁੱਤਰ ਕੰਠੀ ਪਵਾ, ਤੇ ਭਾਈ ਨੰਦ ਲਾਲ ਨੂੰ ਉਹ ਕੋਈ ਗੱਲ ਜਚੀ ਨਹੀਂ। ਹਾਂਜੀ,
ਗੁਰ ਨੇ ਭਨਿਓ ਧਰਮ ਕੋ ਧਾਰ।
ਉਹ ਜਿਹੜਾ ਬੈਰਾਗੀ ਗੁਰੂ ਆਇਆ ਬੈਠ ਗਿਆ, ਜੋ ਰੀਤੀ ਰਿਵਾਜ ਦੇ ਮੁਤਾਬਕ ਉਪਦੇਸ਼ ਦੇਣ ਲੱਗਾ, ਕਾਕਾ ਅੱਜ ਤੋਂ ਬਾਅਦ ਤੂੰ ਵੈਸ਼ਨੂ ਬਣ ਗਿਆ, ਜਿਹੜਾ ਸਾਡਾ ਧਰਮ ਹੈ ਤੂੰ ਉਹੀ ਰੱਖਣਾ ਹੈ।
ਕੰਠੀ ਪਾਵੋ ਕੰਠ ਮਝਾਰ।
ਆ ਕੰਠੀ ਅਸੀਂ ਤੇਰੇ ਗਲ ਚ ਪਾਉਣ ਲੱਗੇ ਹਾਂ, ਇਹਨੂੰ ਸਾਰੀ ਉਮਰ ਗਲ ਵਿੱਚ ਪਾ ਕੇ ਰੱਖਣੀ, ਕਦੀ ਵੀ ਕੰਠੀ ਗਲੋਂ ਉਤਾਰਨੀ ਨਹੀਂ ਹੈ।
ਨੰਦ ਲਾਲ ਕਰ ਜੋਰ ਬਖਾਨਾ।
ਭਾਈ ਨੰਦ ਲਾਲ ਜੀ ਉਸ ਗੁਰੂ ਦੇ ਬਚਨ ਸੁਣਦੇ ਰਹੇ। ਜਦੋਂ ਉਹ ਆਪਣੀ ਗੱਲ ਕਹਿ ਹਟਿਆ, ਬੜੀ ਨਿਮਰਤਾ ਨਾਲ ਨੰਦ ਲਾਲ ਨੇ ਹੱਥ ਜੋੜ ਲਏ। 12 ਸਾਲ ਦਾ ਨੰਦ ਲਾਲ, ਜਿਵੇਂ ਸਤਿਗੁਰੂ ਨਾਨਕ ਦੇਵ ਜੀ 11 ਸਾਲ ਦੀ ਉਮਰ ਚ ਜਨੇਊ ਪਾਉਣ ਵਾਲੇ ਪਾਂਧੇ ਨੂੰ ਕਹਿ ਦਿੱਤਾ ਸੀ, ਪਾਂਧਾ ਜੀ ਇਹ ਤਾਂ ਤੁਹਾਡਾ ਜਨੇਊ ਕੱਚਾ ਹੈ, ਇਹ ਤਾਂ ਟੁੱਟ ਜਾਣਾ ਹੈ, ਐਸਾ ਜਨੇਊ ਪਾਓ ਜਿਹੜਾ ਟੁੱਟੇ ਨਾ। ਇਸੇ ਤਰ੍ਹਾਂ ਭਾਈ ਨੰਦ ਲਾਲ 12 ਸਾਲ ਦਾ ਸੀ ਤੇ ਆਪਣੇ ਗੁਰੂ ਨੂੰ, ਜਿਹੜਾ ਉਹਨਾਂ ਦਾ ਕੁੱਲ ਗੁਰੂ ਸੀ, ਉਹਨੂੰ ਕਹਿ ਰਿਹਾ ਹੈ ਬੈਰਾਗੀ ਸਾਧ ਨੂੰ। ਭਾਈ ਨੰਦ ਲਾਲ ਕਹਿੰਦੇ ਜੀ ਕੰਠੀ ਉਹ ਪਾਓ ਜਿਹੜੀ ਸਦਾ ਰਹਿਣ ਵਾਲੀ ਹੋਵੇ।
ਇਸ ਕੰਠੀ ਤੇ ਆਨੰਦ ਨਾ ਜਾਣਨਾ।
ਮੈਨੂੰ ਤਾਂ ਇਸ ਕੰਠੀ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆਉਂਦੀ, ਇਸ ਕੰਠੀ ਦਾ ਮੈਨੂੰ ਤਾਂ ਕੋਈ ਆਨੰਦ ਨਹੀਂ ਆਉਂਦਾ।
ਬਾਣੀ ਸੁੰਦਰ ਕੰਠੀ ਜੋਏ।
ਹਾਂ, ਅਸਲੀ ਜਿਹੜੀ ਸੁੰਦਰ ਕੰਠੀ ਹੈ, ਸੋਹਣੀ ਕੰਠੀ ਹੈ, ਉਹ ਗੁਰਾਂ ਦੀ ਬਾਣੀ ਹੈ, ਗੁਰੂ ਦੇ ਬਚਨ ਹਨ, ਗੁਰੂ ਦੇ ਬੋਲ ਹਨ। ਜਿਹੜੀ ਕੰਠੀ ਇਹ ਪਾਓਗੇ ਧਾਗਾ ਖਰਾਬ ਹੋ ਜਾਏਗਾ, ਲੱਕੜ ਗਲ ਜਾਏਗੀ, ਫਿਰ ਬਦਲਣੀ ਪਏਗੀ। ਪਰ ਜਿਹੜੀ ਗੁਰੂ ਦੀ ਬਾਣੀ ਹਿਰਦੇ 'ਚ ਵੱਸ ਗਈ, ਨਾ ਮਲ ਲੱਗੇ ਨਾ ਇਹ ਟੁੱਟੇ, ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ, ਨਾ ਇਹ ਟੁੱਟਦੀ ਹੈ ਬਾਣੀ ਨੂੰ, ਨਾ ਕੋਈ ਮੈਲ ਲੱਗਦੀ ਹੈ, ਨਾ ਇਹ ਬਾਣੀ ਦੀ ਕੰਠੀ ਕਦੀ ਗੁੰਮਦੀ ਹੈ, ਸਦਾ ਹੀ ਗਲ ਵਿੱਚ ਪਈ ਰਹਿੰਦੀ ਹੈ। ਹਾਂਜੀ,
ਮੋਰ ਗਰੇ ਪਹਿਰਾਵੋ ਸੋਏ।
ਮੇਰੇ ਗਲ ਵਿੱਚ ਉਹ ਕੰਠੀ ਪਾਓ ਗੁਰੂ ਜੀ ਜਿਹੜੀ ਕਦੀ ਖਰਾਬ ਨਾ ਹੋਵੇ, ਜਿਹੜੀ ਕੰਠੀ ਗਲੇ ਨਾ, ਜਿਹੜੀ ਕੰਠੀ ਬਦਲਣੀ ਨਾ ਪਵੇ। ਜਿਹੜੀਆਂ ਕੰਠੀਆਂ ਰੋਜ਼ ਬਦਲਣੀਆਂ ਨੇ ਇਹ ਕੰਠੀਆਂ ਕੱਚੀਆਂ ਨੇ, ਸੱਚੀ ਕੰਠੀ ਮੇਰੇ ਗੁਰੂ ਜੀ ਗਲ ਵਿੱਚ ਪਾ ਦਿਓ।
ਗੌਰ ਪਰਮੇਸ਼ਵਰ ਜਸ ਜਿਸ ਮਾਹੀ।
ਐਸੀ ਬਾਣੀ ਰੂਪੀ ਕੰਠੀ ਮੇਰੇ ਗਲ 'ਚ ਪਾਓ ਕਿ ਮੈਂ ਉਸ ਪ੍ਰਭੂ ਦੀ ਉਸਤਤੀ ਕਰਦਾ ਰਹਾਂ, ਹਰ ਵੇਲੇ ਉਸ ਪਰਮਾਤਮਾ ਦੀ ਸਿਫਤਾਂ ਕਰਦਾ ਰਵਾਂ, ਗੁਰੂ ਦਾ ਤੇ ਪਰਮੇਸ਼ਵਰ ਦਾ ਜਸ ਗਾਉਂਦਾ ਰਵਾਂ। ਬਾਣੀ ਰੂਪੀ ਕੰਠੀ ਮੇਰੇ ਗਲ ਵਿੱਚ ਪਾ ਦਿਓ।
ਵਰਣਨ ਕਰਤੇ ਤ੍ਰਿਪਤੋਂ ਨਾਹੀ।
ਮੈਂ ਰੱਜਾਂ ਨਾ, ਜੋ ਮੈਂ ਉਸ ਪ੍ਰਭੂ ਦੀ ਉਸਤਤ ਕਰਨ ਲੱਗਾਂ ਤੇ ਕਰੀ ਜਾਵਾਂ, ਆਪਣੀ ਰਸਨਾ ਤੋਂ ਗਾ ਗਾ ਕੇ ਮੈਂ ਉਸ ਪਰਮੇਸ਼ਰ ਦੇ ਗੀਤ ਤੇ ਤ੍ਰਿਪਤ ਨਾ ਹੋਵਾਂ, ਇਹ ਹੀ ਮੇਰੀ ਤਮੰਨਾ ਹੈ। ਐਸੀ ਕੰਠੀ ਮੇਰੇ ਗਲ ਵਿੱਚ ਪਾਓ ਗੁਰੂ ਜੀ।
ਸਦਾ ਕੰਠ ਮਹਿ ਸੁੰਦਰ ਸੋ ਹੈ।
ਉਹ ਬਾਣੀ ਰੂਪੀ ਕੰਠੀ ਮੇਰੇ ਕੰਠ ਵਿੱਚ ਵਸੀ ਰਵੇ, ਸਦਾ ਹੀ ਮੇਰੀ ਸੋਭਾ ਬਣਾਈ ਰੱਖੇ।
ਪਠਨ ਸੁਣਨ ਤੇ ਜਨ ਮਨ ਮੋਹ ਹੈ।
ਐਸੀ ਬਾਣੀ ਮੈਂ ਉਚਾਰਨ ਕਰਾਂ ਜਿਸ ਨੂੰ ਆਉਣ ਵਾਲੇ ਯੁੱਗਾਂ ਵਿੱਚ ਵੀ ਲੋਕ ਪੜ੍ਹਦੇ ਰਹਿਣ ਤੇ ਉਹਨਾਂ ਦਾ ਮਨ ਮੋਹਿਆ ਜਾਵੇ, ਉਹਨਾਂ ਦੇ ਮਨ 'ਚ ਪ੍ਰੇਮ ਜਾਗਦਾ ਰਵੇ।
ਬਰਖ ਹਜ਼ਾਰ ਹੋ ਬਰਦਤ ਰਹੇ।
ਹਜ਼ਾਰਾਂ ਲੋਕਾਂ ਦੇ ਮਨ 'ਚ ਖੁਸ਼ੀ ਹੋਵੇ, ਹਜ਼ਾਰਾਂ ਸਾਲਾਂ ਤੱਕ, ਲੱਖਾਂ ਸਾਲਾਂ ਤੱਕ ਮੇਰੀ ਬਾਣੀ ਦੀ ਕੰਠੀ ਲੋਕਾਂ ਦੇ ਕੰਠ ਨੂੰ ਪਵਿੱਤਰ ਕਰਦੀ ਰਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਭਾਈ ਨੰਦ ਲਾਲ ਦੀ ਬਾਣੀ ਸਾਧ ਸੰਗਤ ਜੀ ਕਿੰਨੀ ਮਹਾਨ ਹੈ। ਗੁਰੂਆਂ ਦੀ ਬਾਣੀ ਦੇ ਤੁਲ ਸਤਿਕਾਰ ਮਿਲਦਾ ਉਹਨਾਂ ਦੀ ਬਾਣੀ ਨੂੰ। ਸ੍ਰੀ ਹਰਿਮੰਦਰ ਸਾਹਿਬ ਵਿੱਚ ਸਿਰਫ ਚਾਰ ਬਾਣੀਆਂ ਦਾ ਕੀਰਤਨ ਹੋ ਸਕਦਾ, ਹੋਰ ਕੋਈ ਰਚਨਾ ਦੀ ਉੱਥੇ ਗਾਇਨ ਵਿੱਚ ਕੀਰਤਨ 'ਚ ਆਪਾਂ ਨਹੀਂ ਸੁਣਦੇ, ਪਰ ਚਾਰ ਬਾਣੀਆਂ ਹਰਿਮੰਦਰ ਸਾਹਿਬ 'ਚ ਗਾਈਆਂ ਜਾਂਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਅਤੇ ਚੌਥੇ ਨੰਬਰ 'ਤੇ ਭਾਈ ਨੰਦ ਲਾਲ ਜੀ ਦੀ ਬਾਣੀ। ਹਰਿਮੰਦਰ ਸਾਹਿਬ ਵਿੱਚ ਇਹ ਚਾਰ ਬਾਣੀਆਂ ਦਾ ਕੀਰਤਨ ਪ੍ਰਵਾਨਿਤ ਮੰਨਿਆ ਜਾਂਦਾ। ਭਾਈ ਨੰਦ ਲਾਲ ਜੀ ਦੀ ਬਾਣੀ ਦਾ ਉਹੀ ਰੁਤਬਾ ਜਿਹੜਾ ਭਾਈ ਗੁਰਦਾਸ ਜੀ ਦੀ ਬਾਣੀ ਦਾ। ਆਖੋ ਸਤਨਾਮ ਸ੍ਰੀ ਵਾਹਿ। ਜਿਵੇਂ ਸਤਿਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ, ਅਤੇ ਗੁਰੂ ਦਸਵੇਂ ਪਾਤਸ਼ਾਹ ਨੇ ਭਾਈ ਨੰਦ ਲਾਲ ਦੀ ਬਾਣੀ ਨੂੰ ਜ਼ਿੰਦਗੀ ਦੇਣ ਵਾਲੀ ਕਿਹਾ। ਭਾਈ ਸਾਹਿਬ ਨੇ ਤਾਂ ਆਪਣੀਆਂ ਗਜ਼ਲਾਂ ਦਾ ਨਾਮ ਲਿਖਿਆ ਸੀ ਬੰਦਗੀ ਨਾਮਾ, ਅਤੇ ਮਹਾਰਾਜ ਕਹਿੰਦੇ ਬੰਦਗੀ ਨਾਮਾ ਨਹੀਂ ਹੈ, ਜ਼ਿੰਦਗੀ ਨਾਮਾ। ਇਹਦੇ ਨਾਲ ਆਤਮਕ ਜ਼ਿੰਦਗੀ, ਰੂਹਾਨੀਅਤ ਦੀ ਜ਼ਿੰਦਗੀ ਮੇਰੇ ਸਿੱਖਾਂ ਨੂੰ ਮਿਲੇਗੀ। ਭਾਈ ਨੰਦ ਲਾਲ ਦੀ ਬਾਣੀ ਦੀ ਦਸਵੇਂ ਪਾਤਸ਼ਾਹ ਨੇ ਬਹੁਤ ਤਾਰੀਫ ਕੀਤੀ ਸੀ, ਹੁਕਮ ਦਿੱਤਾ ਸੀ ਇਹਦਾ ਦਰਬਾਰ 'ਚ ਕੀਰਤਨ ਕਰਿਆ ਕਰੋ। ਉਹਨਾਂ ਦੇ ਸਮੇਂ ਤੋਂ, ਹਜ਼ੂਰ ਕਲਗੀਧਰ ਪਾਤਸ਼ਾਹ ਦੇ ਸਮੇਂ ਤੋਂ ਉਹਦੀ ਬਾਣੀ ਭਾਈ ਨੰਦ ਲਾਲ ਜੀ ਦੀ ਕੀਰਤਨ ਵਿੱਚ ਗਾਈ ਜਾਂਦੀ ਹੈ, ਔਰ ਫਾਰਸੀ ਭਾਸ਼ਾ ਵਿੱਚ ਹੋਣ ਕਰਕੇ ਕਠਿਨ ਹੈ, ਜਿਹੜੇ ਪਰਸ਼ੀਅਨ ਪੜ੍ਹੇ ਹੋਏ ਨੇ ਉਹਨਾਂ ਨੂੰ ਸਮਝ ਆ ਜਾਂਦੀ ਹੈ। ਹਾਂਜੀ,
ਜਗ ਮਹਿ ਜਸ ਆ ਗਏ ਗਤ ਲਹਿ।
ਮਹਾਰਾਜ, ਉਹ ਭਾਈ ਨੰਦ ਲਾਲ ਜੀ ਉਸ ਗੁਰੂ ਨੂੰ, ਆਪਣੇ ਜਿਹੜਾ ਵੈਰਾਗੀ ਗੁਰੂ ਆ, ਉਹਨਾਂ ਗੱਲਾਂ ਕਰ ਰਹੇ। ਇਹੋ ਜਿਹੀ ਬਾਣੀ ਰੂਪੀ ਕੰਠੀ ਦੇ ਦਿਓ ਗੁਰੂ ਜੀ, ਜਿਹੜੀ ਮੈਂ ਪੜ੍ਹਾਂ ਮੇਰਾ ਕੰਠ ਪਵਿੱਤਰ ਹੋਵੇ, ਆਉਣ ਵਾਲੀਆਂ ਨਸਲਾਂ ਪੜ੍ਹਨ ਉਹਨਾਂ ਦਾ ਕੰਠ ਪਵਿੱਤਰ ਹੋਵੇ, ਉਹਨਾਂ ਦਾ ਜਸ ਹੋਵੇ, ਪਰਮਾਤਮਾ ਦਾ ਜਸ, ਗੁਰੂ ਦਾ ਜਸ ਜਿਸ ਬਾਣੀ ਵਿੱਚ ਗਾਇਆ ਜਾਵੇ, ਉਹ ਬਾਣੀ ਮੇਰੇ ਕੰਠ ਦੀ ਕੰਠੀ ਬਣ ਜਾਵੇ।
ਨਿਤ ਤਾਰੀਫ ਗੁਰੂ ਕੀ ਕਰਾਂ।
ਮੈਂ ਗੁਰੂ ਦੀ ਤਾਰੀਫ ਹੀ ਕਰਦਾ ਰਵਾਂ, ਨਿਤ ਮੈਂ ਆਪਣੇ ਗੁਰੂ ਦੀਆਂ ਵਡਿਆਈਆਂ ਕਰਦਾ ਰਵਾਂ, ਮੈਂ ਗੁਰੂ ਨੂੰ ਸਲਾਹਦਾ ਰਵਾਂ। ਸਾਧ ਸੰਗਤ ਜੀ, ਭਾਈ ਨੰਦ ਲਾਲ ਜੀ ਨੇ ਹੀ ਕਿਹਾ ਹੈ ਨਾ ਕਿ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਇਨ ਸ਼ਾਹ ਗੁਰੂ ਗੋਬਿੰਦ ਸਿੰਘ। ਸੋ ਗੁਰੂ ਗੋਬਿੰਦ ਸਿੰਘ ਦੀ ਤਾਰੀਫ ਜਿਹੜੀ ਉਹਨਾਂ ਨੇ ਕੀਤੀ ਹੈ, ਉਹਨਾਂ ਦੇ ਮਨ ਵਿੱਚ ਬਚਪਨ ਤੋਂ ਇਹ ਤਮੰਨਾ ਸੀ ਕਿ ਮੈਂ ਆਪਣੀ ਜ਼ਬਾਨ ਨਾਲ, ਆਪਣੀ ਕਲਮ ਨਾਲ ਆਪਣੇ ਪਰਮੇਸ਼ਰ ਦੀ ਅਤੇ ਗੁਰੂ ਦੀ ਤਾਰੀਫ ਕਰਦਾ ਰਵਾਂ।
ਪਾਵਨ ਪਰਮੇਸ਼ਰ ਜਸ ਰਰਾਂ,
ਮੈਂ ਪਰਮੇਸ਼ਰ ਦਾ ਪਵਿੱਤਰ ਜਸ ਉਚਾਰਨ ਕਰਦਾ ਰਵਾਂ।
ਸੁਨਤ ਬੈਸਨੋ ਭਇਓ ਪ੍ਰਸੰਨ,
ਇਹ ਸੁਣ ਕੇ ਉਹ ਬੈਰਾਗੀ ਵੈਸ਼ਨੂ ਸਾਧ ਬੜਾ ਖੁਸ਼ ਹੋਇਆ। ਉਹਨੇ ਭਾਈ ਨੰਦ ਲਾਲ ਦੀ ਗੱਲ ਸੁਣੀ, ਹੈਰਾਨ ਵੀ ਹੋਇਆ। ਕਹਿਣ ਲੱਗਾ, ਬੱਚਾ ਤੇ 12 ਸਾਲਾਂ ਦਾ ਹੈ, 12 ਸਾਲ ਦੇ ਬੱਚੇ ਨੂੰ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ, ਇਹਦਾ ਮਤਲਬ ਹੈ ਇਹਦੀ ਕੋਈ ਪਿਛਲੇ ਜਨਮ ਦੀ ਭਗਤੀ ਹੈ, ਕੋਈ ਪੂਰਵਲਾ ਸੰਸਕਾਰ ਚੰਗਾ ਹੈ। ਹਾਂਜੀ,
ਸੁਤਹ ਸਿੱਧ ਬਾਲਕ ਇਹ ਧਨ,
ਸੁਤੇ ਸਿੱਧ ਇਹ ਬਾਲਕ ਧਨ ਹੈ, ਇਹ ਬੱਚਾ ਧਨ ਹੈ, ਜਿਹਦੇ ਮਨ ਵਿੱਚ ਪਰਮਾਤਮਾ ਦੀ ਬੰਦਗੀ ਕਰਨ ਦਾ, ਗੁਰੂ ਦੀ ਉਸਤਤ ਕਰਨ ਦਾ ਸ਼ੌਂਕ ਹੈ।
ਆਸ ਕੰਠੀ ਮਮ ਨਿਕਟ ਨਾ ਹੈ,
ਉਹ ਬੈਰਾਗੀ ਸੱਚਾ ਸੀ। ਕਈ ਲੋਕ ਪਖੰਡੀ ਹੁੰਦੇ ਆ ਤੇ ਕਈ ਸਹੀ ਮਹਿਨੇ, ਅੱਜ ਸਾਰੀਆਂ ਸੰਪਰਦਾਵਾਂ ਵਿੱਚ ਚੰਗੇ ਵੀ ਹੁੰਦੇ ਆ ਤੇ ਮਾੜੇ ਵੀ ਹੁੰਦੇ ਆ। ਜੇ ਤੇ ਹੁੰਦਾ ਕੋਈ ਮੂਰਖ ਜਿਹਾ ਤੇ ਧੱਕੇ ਨਾਲ ਹੀ ਕੰਠੀ ਗਲ 'ਚ ਪਾ ਕੇ ਕਹਿ ਦਿੰਦਾ, ਕਾਕਾ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਚੁੱਪ ਕਰਕੇ ਪਾ ਲਾ। ਪਰ ਉਹ ਸਿਆਣਾ ਸੀ, ਸਮਝਦਾਰ ਸੀ। ਉਹ ਕਹਿਣ ਲੱਗਾ, ਪੁੱਤਰ ਜੀ, ਜਿਹੜੀ ਕੰਠੀ ਤੁਸੀਂ ਕਹਿ ਰਹੇ ਹੋ ਨਾ, ਉਹ ਮੇਰੇ ਕੋਲ ਨਹੀਂ ਹੈ। ਸੱਚੇ ਬੰਦੇ ਕਿਸੇ ਵੀ ਧਰਮ 'ਚ ਹੋਣ, ਉਹ ਕਬੂਲ ਕਰ ਲੈਂਦੇ ਹੈ ਸੱਚਾਈ ਨੂੰ। ਉਹਨੇ ਸੱਚਾਈ ਨੂੰ ਕਬੂਲ ਕੀਤਾ। ਉਹ ਕਹਿਣ ਲੱਗਾ, ਪੁੱਤਰ, ਜਿਹੜੀ ਗੱਲ ਤੂੰ ਕਹਿ ਰਿਹਾ ਉਹ ਦੁਨੀਆ ਤੋਂ ਉੱਚੀ ਹੈ। ਮੈਂ ਤੇਰੇ ਗਲ ਵਿੱਚ ਕੰਠੀ ਪਾ ਸਕਦਾ ਜਿੱਥੋਂ ਤੱਕ ਦੁਨੀਆ ਦੀ ਮਰਯਾਦਾ ਹੈ, ਰੀਤੀ ਚੱਲੀ ਆਉਂਦੀ ਹੈ, ਮੈਂ ਤੇ ਕਰ ਦਿਆਂਗਾ, ਪਰ ਜਿਹੜੀ ਕੰਠੀ ਤੂੰ ਕਹਿੰਦਾ ਉਹ ਮੇਰੇ ਕੋਲ ਨਹੀਂ ਹੈ।
ਜਿਸ ਢਿੱਗ ਹੋਏ ਤਿਸੀ ਤੇ ਲਹਿ,
ਜਿਹਦੇ ਕੋਲ ਕੰਠੀ ਹੈ ਉਹਦੇ ਕੋਲੋਂ ਲਵੇਂਗਾ ਤੂੰ, ਜਦੋਂ ਸਮਾਂ ਆਏਗਾ ਤੈਨੂੰ ਇਹੋ ਜਿਹਾ ਗੁਰੂ ਮਿਲ ਜਾਏਗਾ ਜਿਸ ਗੁਰੂ ਤੋਂ ਤੈਨੂੰ ਇਹ ਕੰਠੀ ਮਿਲੇਗੀ। ਹਾਂਜੀ,
ਸਮਤ ਵੰਤ ਇਹ ਬਾਲਕ ਹੋਵੇ,
ਇਹ ਬੱਚਾ ਬੜਾ ਸਿਆਣਾ ਹੋਏਗਾ। ਉਸ ਬੈਰਾਗੀ ਗੁਰੂ ਨੇ ਕਿਹਾ ਇਹ ਬੱਚਾ ਬਹੁਤ ਸੂਝਵਾਨ ਬੱਚਾ ਹੋਵੇਗਾ।
ਹਿਰਦੇ ਹਰ ਹਰ ਨਾਮ ਪਰੋਵੇ,
ਇਹਦੇ ਹਿਰਦੇ ਵਿੱਚ ਹਰੀ ਦਾ ਨਾਮ ਪਰੋਇਆ ਜਾਏਗਾ, ਇਹ ਭਗਤੀ ਕਰੇਗਾ, ਇਹ ਸੱਚਾ ਸਾਧੂ ਹੋਵੇਗਾ। ਉਸ ਬੈਰਾਗੀ ਗੁਰੂ ਨੇ ਵੀ ਕਹਿ ਦਿੱਤਾ, ਭਵਿੱਖਬਾਣੀ ਕਰ ਦਿੱਤੀ। ਹਾਲਾਂਕਿ ਉਦੋਂ ਸਾਹਿਬ ਕਲਗੀਧਰ ਜੀ ਦਾ ਅਵਤਾਰ ਵੀ ਨਹੀਂ ਸੀ ਹੋਇਆ ਜਦੋਂ ਦੀ ਇਹ ਗੱਲ ਹੈ। ਦਸਵੇਂ ਪਾਤਸ਼ਾਹ ਜੀ ਦੇ ਜਨਮ ਤੋਂ ਲਗਭਗ 18-19 ਸਾਲ ਪਹਿਲਾਂ ਦੀ ਇਹ ਘਟਨਾ, ਜਦੋਂ ਭਾਈ ਨੰਦ ਲਾਲ ਜੀ ਦੀ ਉਮਰ ਦਸਵੇਂ ਪਾਤਸ਼ਾਹ ਜੀ ਤੋਂ ਲਗਭਗ 30-32 ਸਾਲ ਜ਼ਿਆਦਾ ਸੀ ਸਾਧ ਸੰਗਤ, ਅਤੇ ਉਹਨਾਂ ਨੇ ਹਜ਼ੂਰ ਦੇ ਦਰਸ਼ਨ ਕਰਨੇ ਨੇ। ਹਜ਼ੂਰ ਦੇ ਦਰਸ਼ਨ ਕਰਕੇ ਫਿਰ ਉਹ ਬਾਣੀ ਦਾ ਚਸ਼ਮਾ ਚੱਲਣਾ ਹੈ, ਫਿਰ ਉਹ ਬਾਣੀ ਉਤਰਨੀ ਹੈ, ਫਿਰ ਉਹਨਾਂ ਨੇ ਲਿਖਣੀ ਹੈ। ਪਰ ਉਹ ਸਾਧੂ ਪਹਿਲਾਂ ਹੀ ਕਹਿ ਰਿਹਾ, ਕਹਿੰਦਾ ਵੀ ਇਹੋ ਜਿਹਾ ਗੁਰੂ ਤੈਨੂੰ ਮਿਲੇਗਾ, ਮੈਂ ਤਾਂ ਇਹੋ ਜਿਹਾ ਗੁਰੂ ਹੈ ਨਹੀਂ। ਆਏਗਾ ਉਹ ਗੁਰੂ ਦੁਨੀਆਂ ਦੇ ਭਲੇ ਵਾਸਤੇ, ਤੇਰਾ ਵੀ ਭਲਾ ਕਰੇਗਾ। ਜਦੋਂ ਟਾਈਮ ਆਏਗਾ ਕਾਕਾ, ਤੇਰੀ ਖੋਜ ਪੂਰੀ ਹੋ ਜਾਏਗੀ, ਤੈਨੂੰ ਉਹ ਦਾਤਾ ਮਿਲ ਜਾਏਗਾ ਜਿਹੜੇ ਦਾਤੇ ਤੋਂ ਤੇਰੀਆਂ ਝੋਲੀਆਂ ਭਰੀਆਂ ਜਾਣਗੀਆਂ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਉਸ ਬੈਰਾਗੀ ਨੇ ਵੀ ਕੋਈ ਜਿੱਦ ਨਹੀਂ ਕੀਤੀ ਕੰਠੀ ਪਾਉਣ ਦੀ, ਉੱਠ ਕੇ ਆਪਣੇ ਡੇਰੇ ਚਲਾ ਗਿਆ। ਪਿਤਾ ਜੀ ਬੜੇ ਹੈਰਾਨ ਹੋਏ, ਮੇਰਾ ਪੁੱਤਰ ਕੀ ਗੱਲਾਂ ਕਰਦਾ ਹੈ? ਪਰ ਪਿਤਾ ਨੂੰ ਕੀ ਪਤਾ ਸੀ ਕਿ ਮੇਰਾ ਪੁੱਤਰ ਦੁਨੀਆਂ ਦਾ ਇੱਕ ਮਹਾਨ ਸ਼ਾਇਰ, ਉਸ ਰੱਬੀ ਰੰਗ ਵਿੱਚ ਰੰਗਿਆ ਹੋਇਆ ਸ਼ਾਇਰ ਹੋਵੇਗਾ, ਜਿਹਦੀ ਕਲਾਮ ਸ੍ਰੀ ਹਰਿਮੰਦਰ ਸਾਹਿਬ ਵਰਗੇ ਅਸਥਾਨਾਂ 'ਤੇ ਵੀ ਗਾਈ ਜਾਵੇਗੀ, ਜਿਹਦੀ ਬਾਣੀ ਨੂੰ ਗੁਰੂ ਦੀ ਬਾਣੀ ਦਾ ਨਾਲ ਸਤਿਕਾਰ ਮਿਲੇਗਾ। ਸਾਧ ਸੰਗਤ ਜੀ, ਉਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ, ਉਹਨਾਂ ਦੀ ਕਥਾ ਅੱਗੇ ਚੱਲਣੀ ਹੈ। ਫਿਰ ਉਹਨਾਂ ਦਾ ਦੱਸਿਆ ਜੋ ਖਾਲਸੇ ਪ੍ਰਤੀ ਰਹਿਤਨਾਮਾ ਹੈ, ਉਹਦੀ ਵੀ ਆਪਾਂ ਵਿਚਾਰ ਸੁਣਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਧਾਰ, ਅੰਧ ਕੂਬ ਮਹਾ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ, ਜੋ ਸ਼ਰਧਾ ਕਰ ਸੇ ਹੁੰਦੇ ਗੁਰੂ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।